ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਸ਼ੰਤ ਮਹਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਨ ਬਾਵਰੇ ਤੂੰ ਕਾਏ ਦੇਖ ਪੁਲਾਨਾ ਸੁਨ ਬਾਵਰੇ ਨੇਹੋ ਕੂੜਾ ਲਾਇਓ ਕੁਸੰਬ ਰੰਗਾਨਾ ਸੁਨ ਬਾਵਰੇ ਤੂੰ ਕਾਏ ਦੇਖ ਪੁਲਾਨਾ ਸੁਨ ਬਾਵਰੇ ਨੇਹੋ ਕੂੜਾ ਲਾਇਓ ਕੁਸੰਬ ਰੰਗਾਨਾ ਕੂੜੀ ਦੇਖ ਭੁੱਲੋ ਅੱਡ ਲਹਿਣਾ ਮੁੱਲੋ ਗੋਬਿੰਦ ਨਾਮ ਮਜੀਠਾ ਥੀ ਵਹ ਲਾਲਾ ਪਤ ਗੁਲਾਲਾ ਸ਼ਬਦ ਚੀਨ ਗੁਰ ਮਿੱਠਾ ਮਿਥਿਆ ਮੋਹੇ ਮਗਨ ਥੀ ਰਹਿਆ ਝੂਠ ਸੰਗ ਲਪਟਾਨਾ ਨਾਨਕ ਦੀਨ ਸਰਨ ਕਿਰਪਾ ਨਿਧ ਰਾਖ ਲਾਜ ਭਗਤਾਨਾ ਮਿਥਿਆ ਮੋਹੇ ਮਗਨ ਥੀ ਰਹਿਆ ਝੂਠ ਸੰਗ ਲਪਟਾਨਾ ਨਾਨਕ ਦੀਨ ਸਰਨ ਕਿਰਪਾ ਨਿਧ ਰਾਖ ਲਾਜ ਭਗਤਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਹੇ ਪ੍ਰਾਣਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਤਾਪ ਹਰਣ ਹੈ ਕਰੁਣਾ ਮੈਂ ਸਭ ਦੁੱਖ ਹਰੋ ਹੇ ਸਰਣ ਜੋਗ ਦਿਆਲ ਹੈ ਦੀਨਾਨਾਥ ਮਯਾ ਕਰੋ ਸਰੀਰ ਸਵਸਥ ਖੀਣ ਸਮੇ ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵ ਪਰਮ ਸਨਮਾਨ ਆਵਰ ਸਾਹਿਬ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਹਿਰਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਜਿਉਂਦੇ ਜਾਗਦੇ ਬੋਲਦੇ ਸੁਣਦੇ ਮਹਿਮਾਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੀ ਮਹਾਂਬਾਣੀ ਸਰਵੱਤਰ ਆਸਾ ਪੂਰਨ ਕਰਨ ਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਬੜੇ ਪ੍ਰੇਮ ਸਹਿਤ ਆਪ ਜੀਆਂ ਨੇ ਸਰਵਣ ਕੀਤੇ ਨੇ ਅਤੇ ਫਿਰ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਹੋਏ ਮੁਬਾਰਕ ਹੁਕਮਨਾਮਾ ਸਦਾਏ ਬਾਰਗਾਹ ਦਾ ਪਾਠ ਆਪਣੇ ਪ੍ਰੇਮ ਸਹਿਤ ਸਰਵਣ ਕੀਤਾ ਹੈ। ਸਾਰੇ ਸੰਸਾਰ 'ਤੇ ਜਿੱਥੇ ਵੀ ਕਿਧਰੇ ਗੁਰੂ ਨਾਨਕ ਦਾ ਸਿੱਖ ਮੌਜੂਦ ਹੈ ਉਹ ਸਭ ਤੋਂ ਪਹਿਲੇ ਸਵੇਰੇ ਉੱਠਦਿਆਂ ਸਾਰ ਸ੍ਰੀ ਦਰਬਾਰ ਸਾਹਿਬ ਜੀ ਦਾ ਹੁਕਮਨਾਮਾ ਸੁਣਦਾ ਔਰ ਸ਼ਰਧਾ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਹਰਿਮੰਦਰ ਸਾਹਿਬ ਜੀ ਦਾ ਧਿਆਨ ਕਰਕੇ ਨਮਸਕਾਰ ਕਰਦਾ ਹੈ। ਸਰੀਰ ਕਰਕੇ ਹਜ਼ਾਰਾਂ ਮੀਲਾਂ ਦੀ ਦੂਰੀ ਭਾਵੇਂ ਹੋਵੇ ਪਰ ਹਿਰਦਾ ਸਿੱਖ ਦਾ ਹਰ ਰੋਜ਼ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰ ਲੈਂਦਾ। ਇਹਨਾਂ ਮੁਬਾਰਕ ਬਚਨਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ ਪੇਸ਼ਤਰ ਗੁਰੂ ਨਾਨਕ ਦੇਵ ਜੀ ਦੇ ਸ੍ਰੀ ਚਰਨ ਕਮਲਾਂ ਦਾ ਧਿਆਨ ਕਰਦਿਆਂ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਦੇਵ ਜੀ ਦੇ ਸ੍ਰੀ ਚਰਨ ਕਮਲਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਹ ਮਹਾਂਬੋਲ ਜੋ ਕਾਫੀ ਥਾਟ ਦਾ ਰਾਗ ਹੈ ਸੋਹੀ ਰਾਗ ਇਸ ਵਿੱਚ ਧੰਨ ਧੰਨ ਗੁਰੂਦੇਵ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਤਾਲੇ ਵਿੱਚ ਗਾਉਣ ਦੀ ਆਗਿਆ ਕਰਦਿਆਂ ਇਸ਼ਾਰਾ ਕਰਦਿਆਂ ਇਹ ਬੋਲ ਆਖੇ ਹਨ। ਸੁਣ ਬਾਵਰੇ ਤੂੰ ਕਾਏ ਦੇਖ ਭੁਲਾਨਾ ਸੁਣ ਬਾਵਰੇ ਨਿਹੋਂ ਕੂੜਾ ਲਾਇਓ ਕੁਸੰਭ ਰੰਗਾਨਾ। ਦੋ ਵਿਚਾਰ ਮੇਰੇ ਸਾਹਿਬ ਜੀ ਨੇ ਇਸ ਪਾਵਨ ਪੰਗਤੀ ਦੁਆਰਾ ਆਖੇ ਨੇ। ਮਹਾਰਾਜ ਇਸ ਵਿੱਚ ਦੋ ਰੰਗਾਂ ਦੀ ਉਦਾਹਰਣ ਦਿੰਦੇ ਨੇ, ਇੱਕ ਕੁਸੰਬੇ ਦਾ ਰੰਗ, ਕਸੁੰਬੇ ਦਾ ਰੰਗ, ਅਤੇ ਇੱਕ ਮੰਜਿਸਤਾ ਮਜੀਠ ਦਾ ਰੰਗ। ਕੁਸੁੰਬੇ ਦੇ ਰੰਗ ਤੋਂ ਭਾਵ ਹੈ ਸੰਸਾਰ ਦੀਆਂ ਦੌਲਤਾਂ, ਸੰਸਾਰ ਦੇ ਪਦਾਰਥ, ਸੰਸਾਰ ਦੀਆਂ ਵਡਿਆਈਆਂ, ਜਾਂ ਜਿਸ ਚੀਜ਼ ਨੂੰ ਵੀ ਅਸੀਂ ਥੋੜ੍ਹਾ ਚਿਰਾ ਕਹਿਣਾ ਹੋਵੇ ਨਾ, ਬਈ ਇਹ ਸਣ ਭੰਗੁਰ ਹੈ, ਥੋੜ੍ਹੀ ਦੇਰ ਦਾ ਹੈ, ਜ਼ਿਆਦਾ ਦੇਰ ਦਾ ਨਹੀਂ ਹੈ, ਉਸ ਨੂੰ ਕੁਸੰਬੇ ਵਰਗਾ ਆਖਿਆ ਜਾ ਸਕਦਾ ਹੈ, ਬਈ ਠੀਕ ਹੈ, ਚਟਕ ਬੜੀ ਹੈ, ਮਟਕ ਬੜੀ ਹੈ, ਤੜਕ ਭੜਕ ਬੜੀ ਜ਼ਿਆਦਾ ਹੈ, ਪਰ ਹੈ ਕੁਸੁੰਬੇ ਦੇ ਫੁੱਲ ਦੀ ਤਰ੍ਹਾਂ, ਜੇ ਜ਼ਰਾ ਧੁੱਪ ਹੋ ਜਾਏ ਤਾਂ ਵੀ ਖਤਮ ਹੋ ਜਾਂਦਾ ਹੈ, ਉਹਦਾ ਰੰਗ ਲੈ ਜਾਂਦਾ ਹੈ, ਅਤੇ ਜੇ ਚਾਰ ਬੂੰਦਾਂ ਉਸ 'ਤੇ ਜਲਦੀਆਂ ਬਰਸ ਜਾਣ ਤਾਂ ਵੀ ਉਹਦਾ ਜਿਹੜਾ ਹੈ ਉਹ ਰੰਗ ਲੈ ਜਾਂਦਾ, ਮੁਰਝਾ ਜਾਂਦਾ, ਖਤਮ ਹੋ ਜਾਂਦਾ ਹੈ। ਮਹਾਰਾਜ ਨੇ ਵਾਰ ਵਾਰ ਇਸ ਫੁੱਲ ਦੀ ਉਦਾਹਰਣ ਸੰਸਾਰ ਦੀ ਕਚਿਆਈ, ਪਦਾਰਥਾਂ ਦੀ ਸਣ ਭੰਗੁਰਤਾ ਔਰ ਦੁਨੀਆ ਦੀਆਂ ਵਡਿਆਈਆਂ ਦੇ ਥੋੜ੍ਹ ਚਿਰੇ ਨੂੰ ਬਿਆਨ ਕਰਦਿਆਂ ਇਸ ਫੁੱਲ ਦੀ ਉਦਾਹਰਣ ਅੱਗੇ ਰੱਖੀ ਹੈ। ਵਿਦਵਾਨ ਲੋਕ ਕਹਿੰਦੇ ਨੇ ਇਹ ਫੁੱਲ ਅਗਨੀ ਸਿਖਾ ਵਰਗਾ ਹੁੰਦਾ ਹੈ, ਜੈਸੇ ਅਗਨੀ ਦੀ ਲਾਟ ਦਾ ਸਿਰਾ ਹੁੰਦਾ ਹੈ, ਉਸ ਤਰ੍ਹਾਂ ਦਾ ਇਹ ਫੁੱਲ ਹੁੰਦਾ ਹੈ, ਅਤੇ ਬੜਾ ਜ਼ਿਆਦਾ ਇਸਦਾ ਰੰਗ ਆਕਰਸ਼ਿਤ ਕਰਦਾ ਹੈ, ਮਨੁੱਖ ਦੀਆਂ ਅੱਖਾਂ ਨੂੰ, ਨੇਤਰਾਂ ਨੂੰ ਆਪਣੇ ਵੱਲ ਖਿੱਚਦਾ ਹੈ, ਪਰ ਇਹਦਾ ਰੰਗ, ਇਸਦੀ ਸੁਗੰਧ 'ਤੇ ਕੋਈ ਦਿਖਾਈ ਨਹੀਂ ਪੈਂਦੀ, ਇਸਦਾ ਰੰਗ, ਇਸਦੀ ਚਟਕ ਭੜਕ ਝਟਪਟ ਸਮਾਪਤ ਹੋ ਜਾਂਦੀ। ਸੰਸਾਰ ਦੇ ਪਦਾਰਥ ਵੀ ਬਿਲਕੁਲ ਇਸ ਤਰ੍ਹਾਂ ਦੇ ਹੀ ਨੇ। ਮਹਾਰਾਜ ਜੀਆਂ ਦੇ ਬੋਲ ਨੇ, ਕਹਿੰਦੇ ਨੇ ਪੁਰਖਾ ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਸੰਸਾਰ ਦੇ ਤਮਾਮ ਪਦਾਰਥ ਇੱਕ ਪਲ ਵਿੱਚ ਆਪਣਾ ਸਵਾਦ ਬਦਲ ਜਾਂਦੇ ਨੇ, ਇਹ ਕੜਵਾਹਟ ਦਿਖਾਈ ਪੈਣ ਲੱਗ ਪੈਂਦੀ ਹੈ। ਵੱਡਿਆਂ ਵੱਡਿਆਂ ਸੰਸਾਰ ਦਿਆਂ ਰਾਜਿਆਂ ਮਹਾਰਾਜਿਆਂ ਨੂੰ ਦੇਖੀਏ, ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਜਿੱਤਣ ਦਾ ਦਾਅਵਾ ਕੀਤਾ ਪਰ ਆਖੀਰ 'ਤੇ ਖਾਕ ਦੋਜ਼ ਹੋ ਗਏ। ਬੜੇ ਸੋਹਣੇ ਕਾਲਮ ਦੇ ਦੋ ਬੋਲ ਨੇ, ਉਹ ਕਹਿੰਦੇ ਮਿਟੇ ਹੈ ਯਹਾਂ ਪਰ ਨਿਸ਼ਾਨ ਕੈਸੇ ਕੈਸੇ, ਜ਼ਮੀਨ ਖਾ ਗਈ ਆਸਮਾਂ ਕੈਸੇ ਕੈਸੇ। ਵੱਡੇ ਵੱਡੇ ਮਹਾਰਾਜੇ ਸੈਨ ਸ਼ਾਹ ਜਿਨਕੇ ਡੰਕੋਂ ਸੇ ਗੂੰਜਤੇ ਥੇ ਜ਼ਮੀਨੋ ਆਸਮਾਂ, ਚੁੱਪ ਪੜੇ ਹੈ ਕਬਰ ਮੇਂ ਅਬ ਹੋਂ ਨਾ ਹਾਂ ਕੁਛ ਵੀ ਨਹੀਂ। ਕਿਧਰੇ ਇਤਿਹਾਸ ਵਿੱਚ ਜ਼ਿਕਰ ਮਿਲ ਜਾਏ ਤੇ ਮਿਲ ਜਾਏ, ਹੌਲੀ ਹੌਲੀ ਉਹ ਵੀ ਸੰਸਾਰ ਭੁੱਲ ਜਾਂਦਾ ਹੈ। ਮੈਂ ਅਰਜ਼ ਕਰਾਂ, ਸ਼ਾਇਦ ਕਹਿਣਾ ਪਏਗਾ ਕਿ ਧਰਤੀ ਦੇ ਇਤਨੇ ਜ਼ਰੇ ਵੀ ਨਹੀਂ ਜਿਤਨੇ ਲੋਕ ਸ਼ੈਨ ਸ਼ਾਹ ਇਸ ਧਰਤੀ 'ਤੇ ਹੋਣ ਦਾ ਦਾਅਵਾ ਕਰਕੇ ਗਏ, ਕਿ ਮੇਰੇ ਵਰਗਾ ਹੋਰ ਸ਼ੈਨ ਸ਼ਾਹ ਕੋਈ ਨਹੀਂ ਹੈ। ਸਵਾ ਸਵਾ ਮਨ ਦਾ ਜਨੇਊ ਦਾ ਤੋਲ ਕਰਨਾ, ਜਨੇਊ ਉਤਾਰਨੇ, ਔਰੰਗਜ਼ੇਬ ਦਾ ਰੋਜ਼ ਦਾ ਸ਼ੁਗਲ ਬਣ ਗਿਆ ਸੀ, ਬਈ ਮੈਂ ਇਤਨਾ ਕਰਕੇ ਫਿਰ ਰੋਟੀ ਖਾਵਾਂਗਾ, ਇਤਨਾ ਜ਼ਰੂਰ ਕਰਾਂਗਾ। ਪਰ ਕਿਧਰੇ ਦਿਖਾਈ ਪੈਂਦਾ ਹੈ ਨਾ ਤਾਜ ਨਾ ਤਖਤ, ਕੁਛ ਵੀ ਦਿਖਾਈ ਨਹੀਂ ਪੈਂਦਾ। ਇੰਜ ਕਹਿ ਲਓ ਸੰਸਾਰ ਦੇ ਪਦਾਰਥ, ਸੰਸਾਰ ਦੀਆਂ ਵਡਿਆਈਆਂ, ਇਹ ਸਾਰਾ ਕੁਝ ਸਣ ਭੰਗੁਰ ਹੈਗਾ। ਇਸ ਨੂੰ ਕੁਸੰਬੇ ਦੇ ਰੰਗ ਵਰਗਾ ਆਖਿਆ ਜਾ ਸਕਦਾ ਹੈ। ਮੇਰੇ ਸਾਹਿਬ ਨੇ ਇਸ ਤਰ੍ਹਾਂ ਬਾਣੀ 'ਚ ਬੋਲ ਆਖੇ ਨੇ, ਸੁਣ ਬਾਵਰੇ ਤੂੰ ਕਾਏ ਦੇਖ ਭੁਲਾਨਾ, ਕਿ ਇਸ ਦੀ ਸੰਸਾਰ ਦੀ ਤੜਕ ਭੜਕ ਦੇਖ ਕੇ, ਸੰਸਾਰ ਦੀ ਚੱਕਾ ਚੌਂਧ ਦੇਖ ਕੇ ਐਵੇਂ ਭਰਮ ਵਿੱਚ ਕਿਉਂ ਭੁੱਲ ਗਿਆ। ਸੁਣ ਬਾਵਰੇ ਤੂੰ ਕਾਏ ਦੇਖ ਭੁਲਾਨਾ ਸੁਣ ਬਾਵਰੇ ਨਿਹੁ ਕੂੜ ਕੂੜਾ ਲਾਇਓ ਕੁਸੰਭ ਰੰਗਾਰਨਾ ਐਵੇਂ ਕੂੜ ਨਾਲ ਆਪਣਾ ਪ੍ਰੇਮ ਪਾ ਬੈਠਾ ਕੂੜਾ ਦਾ ਮਤਲਬ ਹੁੰਦਾ ਹੈ ਜਿਸ ਨੂੰ ਅਸੀਂ ਵਰਤੋਂ ਵਿੱਚ ਨਹੀਂ ਲਿਆ ਸਕਦੇ ਜਿਸ ਨੂੰ ਸਹਿਜ ਵਰਤੋਂ ਵਿੱਚ ਨਾ ਲਿਆਂਦਾ ਜਾ ਸਕੇ ਉਸਨੂੰ ਕੂੜਾ ਆਖਿਆ ਜਾਂਦਾ ਹੈ ਅਤੇ ਫਿਰ ਮੈਂ ਅਰਜ਼ ਕਰਾਂ ਕੂੜੇ ਨੂੰ ਘਰ ਵਿੱਚ ਥਾਂ ਨਹੀਂ ਦੇਈਦਾ ਕੂੜੇ ਨੂੰ ਵੱਖਰਾ ਰੱਖਿਆ ਜਾਂਦਾ ਹੈ ਕੂੜੇ ਨੂੰ ਹੂੰਝ ਕੇ ਸਾਫ਼ ਕਰਕੇ ਲੋਕ ਬਾਹਰ ਸੁੱਟ ਦਿੰਦੇ ਨੇ ਅਤੇ ਜੇ ਕਿਸੇ ਦੇ ਘਰ ਦੇ ਸਾਹਮਣੇ ਕੋਈ ਕੂੜਾ ਰੱਖ ਦੇਵੇ ਨਾ ਤਾਂ ਅਗਲਾ ਮੁਕੱਦਮਾ ਕਰਨ ਤੱਕ ਜਾਂਦਾ ਹੈ ਬਈ ਮੇਰੇ ਘਰ ਦੇ ਸਾਹਮਣੇ ਕੂੜਾ ਖਿਲਾਰ ਦਿੱਤਾ ਕੂੜਾ ਆਪਣੇ ਘਰ ਵਿੱਚ ਤਾਂ ਪ੍ਰਵਾਨ ਨਹੀਂ ਹੈ ਘਰ ਦੇ ਦਰਵਾਜ਼ੇ ਦੇ ਸਾਹਮਣੇ ਵੀ ਕੂੜਾ ਹੋਵੇ ਨਾ ਉਹ ਵੀ ਮਨੁੱਖ ਨੂੰ ਪ੍ਰਵਾਨ ਨਹੀਂ ਅਤੇ ਘਰ ਦੇ ਸਾਹਮਣੇ ਤਾਂ ਕਿਧਰੇ ਰਹਿ ਗਿਆ ਕਿਤੇ ਰਸਤੇ ਵਿੱਚ ਜਾ ਰਿਹਾ ਹੋਵੇ ਅਤੇ ਨਾਲ ਕੂੜੇ ਦਾ ਢੇਰ ਹੋਵੇ ਕੂੜਾ ਦਿਖਾਈ ਪੈ ਜਾਏ ਫਿਰ ਮਨੁੱਖ ਕੀ ਕਰਦਾ ਹੈ ਆਪਣੀ ਨਾਸਕਾ 'ਤੇ ਕੱਪੜਾ ਰੱਖ ਲੈਂਦਾ ਆਪਣਾ ਸਾਹ ਰੋਕਦਾ ਬਈ ਇਹ ਮਲੀਨ ਹਵਾ ਇਹ ਕੂੜਾਵੀ ਹਵਾ ਸਵਾਸ ਰਾਹੀਂ ਮੇਰੇ ਅੰਦਰ ਪ੍ਰਵੇਸ਼ ਨਾ ਕਰ ਜਾਏ ਕੂੜੇ ਨਾਲ ਮਨੁੱਖ ਦਾ ਮਨ ਕਦੀ ਵੀ ਸਹਿਮਤ ਨਹੀਂ ਹੋਇਆ ਪਰ ਇਸਨੂੰ ਬਾਹਰ ਦੇ ਤਲ ਦਾ ਕੂੜਾ ਦਿਖਾਈ ਪਿਆ ਬਾਹਰੋਂ ਕੂੜਾ ਸਰੀਰ ਨੂੰ ਲੱਗ ਜਾਏ ਰੋਗ ਦਾ ਕਾਰਨ ਬਣਦਾ ਭੈੜੀਆਂ ਚੀਜ਼ਾਂ ਭੋਜਨ ਵਿੱਚ ਮਿਲ ਕੇ ਕੂੜਾ ਅੰਦਰ ਚਲਾ ਜਾਏ ਬਿਮਾਰੀਆਂ ਦਾ ਬਾਇਸ ਬਣਦਾ ਮਨੁੱਖ ਭਿਆਨਕ ਰੋਗਾਂ ਨਾਲ ਗ੍ਰਸਤ ਹੋ ਜਾਂਦਾ ਪਰ ਮੈਂ ਅਰਜ਼ ਕਰਾਂ ਅਵਗੁਣਾਂ ਦਾ ਕੂੜਾ ਮਨੁੱਖ ਲੋਕਾਂ ਦਾ ਇਕੱਠਾ ਕਰ ਕਰਕੇ ਆਪਣੇ ਘਰ ਲਈ ਆਉਂਦਾ ਆਪਣੇ ਘਰ ਵਿੱਚ ਜਮ੍ਹਾਂ ਕਰਦਾ ਕਿਸੇ ਦੀ ਕੋਈ ਨਿੰਦਾ ਕਰੇ ਤਾਂ ਬੜੇ ਧਿਆਨ ਨਾਲ ਸਰਵਣ ਕਰਦਾ ਫਿਰ ਇੱਕ ਦੇ ਨਾਲ ਚਾਰ ਹੋਰ ਜੋੜ ਲੈਂਦਾ ਇਤਨੇ ਲੋਕਾਂ ਦਾ ਕੂੜਾ ਕਰਕਟ ਇਹ ਜਮ੍ਹਾਂ ਕਰਕੇ ਆਪਣੇ ਹਿਰਦੇ ਨੂੰ ਭਰ ਲੈਂਦਾ ਅਵਗੁਣ ਜਮ੍ਹਾਂ ਹੋ ਜਾਂਦੇ ਨੇ ਅਤੇ ਮਹਾਰਾਜ ਕਹਿੰਦੇ ਫਿਰ ਪੁਰਖਾ ਇਸ ਕੂੜਾਵੇ ਅਵਗੁਣਾ ਸਦਕਾ ਤੂੰ ਆਪਣੇ ਨਿੱਜ ਘਰ ਲਈ ਰਵਾਨਗੀ ਨਹੀਂ ਪਾ ਸਕੇਗਾ ਆਪਣੇ ਆਤਮ ਅਵਸਥਾ ਲਈ ਆਪਣੇ ਆਤਮ ਸਰੂਪ ਦੇ ਦੀਦਾਰ ਵੱਲ ਤੇਰਾ ਚੱਲਣਾ ਹੀ ਨਹੀਂ ਹੋਵੇਗਾ ਕਿਉਂਕਿ ਜਿਸ ਮਨੁੱਖ ਦੇ ਪੈਰ ਬੰਨ ਦੇਵੀਏ ਪੈਰਾਂ ਨੂੰ ਬੇੜੀਆਂ ਆਦਿਕ ਪਾ ਦੇਵੀਏ ਐਸਾ ਮਨੁੱਖ ਇੱਕ ਕਦਮ ਵੀ ਨਹੀਂ ਚੱਲ ਸਕਦਾ ਸੰਗਲ ਬੱਝੇ ਹੋਣ ਨਹੀਂ ਚੱਲਿਆ ਜਾ ਸਕਦਾ ਮਹਾਰਾਜ ਕਹਿੰਦੇ ਤੇ ਸੰਗਲਾਂ ਵਿੱਚ ਹੀ ਆਪਣੇ ਆਪ ਨੂੰ ਮੜਦਾ ਪਿਆ ਨਾਨਕ ਔਗਣ ਜੇਤੜੇ ਤੇ ਗਲੀ ਜੰਜੀਰ ਇਹ ਸਾਰੇ ਜੰਜੀਰ ਤੂੰ ਆਪਣੇ ਗਲ ਵਿੱਚ ਪਾਉਂਦਾ ਪਿਆ ਹੈ ਦੂਜਿਆਂ ਦੇ ਅਵਗੁਣ ਇਕੱਠੇ ਕਰਨੇ ਪੁਰਖਾ ਇਹ ਕੂੜਾ ਇਕੱਠਾ ਕਰਨਾ ਇਸ ਮੁਕਤੇ ਨੂੰ ਸਮਝਣ ਦਾ ਯਤਨ ਕਰਨਾ ਜਿਵੇਂ ਬਾਹਰ ਦੇ ਤਲ ਤੇ ਸਵੱਛਤਾ ਜ਼ਰੂਰੀ ਹੈ ਪਾਕੀਜ਼ਗੀ ਜ਼ਰੂਰੀ ਹੈ ਸਫਾਈ ਜ਼ਰੂਰੀ ਹੈ ਤੁਸੀਂ ਜਦ ਵੀ ਸ੍ਰੀ ਹਰਿਮੰਦਰ ਸਾਹਿਬ ਜਾਂਦੇ ਹੋ ਪਰਿਕਰਮਾ ਕਰਦੇ ਹੋ ਉਸ ਵੇਲੇ ਤੁਹਾਨੂੰ ਦਿਖਾਈ ਪੈ ਜਾਏਗਾ ਸ਼ਰਧਾਵਾਨ ਹਿਰਦੇ ਪ੍ਰੇਮ ਭਿੱਜੇ ਹੋਏ ਹਿਰਦੇ ਮਹਾਰਾਜ ਜੀ ਦੀਆਂ ਪਰਿਕਰਮਾ ਦੀ ਸੇਵਾ ਕਰ ਰਹੇ ਹੋ ਹਰ ਕੀ ਪੌੜੀ ਵਿੱਚ ਦੇਖੋ ਹਰ ਵੇਲੇ ਸੇਵਾ ਚੱਲ ਰਹੀ ਹੁੰਦੀ ਹੈ ਮੈਂ ਅਰਜ਼ ਕਰਨਾ ਚਾਹੁੰਦਾ ਹਾਂ ਇਹ ਸੇਵਾ ਇਹ ਮਹਾਰਾਜ ਜੀ ਦੇ ਘਰ ਨੂੰ ਸਮਰਪਿਤ ਹੋ ਕੇ ਕੀਤੀ ਹੋਈ ਸਫਾਈ ਆਦਿਕ ਇਹ ਬਾਹਰੋਂ ਅਸਥਾਨ ਨੂੰ ਹੀ ਸ਼ੁੱਧ ਨਹੀਂ ਕਰਦੀ ਆਪਣੇ ਹਿਰਦੇ ਨੂੰ ਵੀ ਸ਼ੁੱਧ ਕਰ ਦਿੰਦੀ ਮਨ ਦੀ ਮੈਲ ਵੀ ਉਤਾਰ ਦਿੰਦੀ ਹੈ ਅਤੇ ਸੇਵਾ ਕਰਦਿਆਂ ਕਰਦਿਆਂ ਨਾਲ ਸਿਮਰਨ ਚੱਲ ਪਏ ਨਾ ਫਿਰ ਸਮਝੋ ਸਫਾਈ ਦੁੱਗਣੀ ਅਵਸਥਾ ਸਪੀਡ ਨਾਲ ਚੱਲ ਪਈ ਬੜੇ ਗਹਿਰੇ ਬੋਲ ਨੇ ਮੇਰੇ ਸਾਹਿਬ ਜੀ ਦੇ ਫਰਮਾਨ ਕਰਦੇ ਹੋਏ ਕਹਿੰਦੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ। ਜੀ ਕਰਤਾ ਪੁਰਖ ਦੇ ਨਾਮ ਨਾਲ ਤੇਰਾ ਨਾਤਾ ਜੁੜ ਜਾਏ, ਫਿਰ ਇੱਕ ਗੱਲ ਹੈ, ਕੁਸੰਬੇ ਦੇ ਰੰਗ ਦਾ ਤਿਆਗ ਕਰਨਾ ਪਏਗਾ। ਦੂਜਿਆਂ ਦੇ ਅਵਗੁਣ ਦੇਖਣੇ, ਇਸ ਭਾਵ ਦਾ ਤਿਆਗ ਕਰਨਾ ਪਵੇਗਾ, ਕਿਉਂਕਿ ਅੱਜ ਤੱਕ ਜੋ ਵੀ ਵਸਤੂ ਸਾਡੇ ਹੱਥ ਵਿੱਚ ਆਈ ਹੈ, ਬੜੇ ਧਿਆਨ ਨਾਲ ਸੁਣਨਾ, ਬੜਾ ਕੀਮਤੀ ਨੁਕਤਾ ਹੈ, ਜੋ ਵਸਤੂ ਸਾਡੇ ਹੱਥ ਵਿੱਚ ਆਈ ਹੈ, ਜੋ ਵਸਤੂ ਸਾਡੇ ਘਰ ਵਿੱਚ ਆਈ ਹੈ, ਸਾਡੇ ਜੀਵਨ ਵਿੱਚ ਆਈ ਹੈ, ਉਹ ਤਾਂ ਹੀ ਆਈ ਹੈ ਕਿਉਂਕਿ ਉਹ ਪਹਿਲੇ ਸਾਨੂੰ ਦ੍ਰਿਸ਼ਟੀ ਪਈ ਹੋਵੇਗੀ, ਪਹਿਲੇ ਸਾਡੀ ਨਜ਼ਰ ਵਿੱਚ ਆਈ ਹੋਵੇਗੀ, ਸਾਡੀ ਦੇਖਣ ਵਿੱਚ ਆਈ ਹੋਵੇਗੀ। ਤੁਸੀਂ ਆਪਣੇ ਪਰਿਵਾਰ ਦੀ, ਆਪਣੇ ਘਰ ਦੀ, ਆਪਣੇ ਜੀਵਨ ਦੀ ਇੱਕ ਵੀ ਵਸਤੂ ਦੇਖੋ, ਧਿਆਨ ਨਾਲ ਦੇਖੋ, ਜਿਸ ਨੂੰ ਤੁਹਾਡੀ ਨਜ਼ਰ ਨੇ ਨਾ ਕਬੂਲਿਆ ਹੋਵੇ ਅਤੇ ਬਿਨਾਂ ਕਬੂਲਣ ਦੇ ਤੁਹਾਡੇ ਘਰ ਵਿੱਚ ਆ ਗਈ ਹੋਵੇ। ਇੱਕ ਵੀ ਵਸਤੂ ਐਸੀ ਨਹੀਂ, ਇੱਕ ਵੀ ਸਾਜੋ ਸਮਾਨ ਐਸਾ ਨਹੀਂ ਹੈ। ਮੈਂ ਅਰਜ਼ ਕਰਾਂ ਬਿਲਕੁਲ ਇਸ ਤਰ੍ਹਾਂ, ਜੇ ਦੂਜਿਆਂ ਦੇ ਅਵਗੁਣ ਦ੍ਰਿਸ਼ਟੀ ਨਾ ਪੈਣ, ਫਿਰ ਇੱਕ ਵੀ ਅਵਗੁਣ ਹਿਰਦੇ ਵਿੱਚ ਪ੍ਰਵੇਸ਼ ਨਹੀਂ ਕਰੇਗਾ। ਜੇ ਦੂਜਿਆਂ ਦੇ ਗੁਨਾਹ ਨਾ ਦੇਖੀਏ, ਫਿਰ ਇੱਕ ਵੀ ਗੁਨਾਹ ਅੰਦਰ ਪ੍ਰਵੇਸ਼ ਨਹੀਂ ਕਰੇਗਾ। ਹਾਂ, ਇੱਕ ਦੂਜਾ ਨੁਕਤਾ ਹੈ, ਜੇ ਗੁਨਾਹ ਦੇਖਣ ਨੂੰ ਦਿਲ ਕਰਦਾ ਹੈ ਪੁਰਖਾ, ਫਿਰ ਆਪਣੇ ਗੁਨਾਹ ਦੇਖਿਆ ਕਰ। ਦੂਜਿਆਂ ਦੇ ਗੁਨਾਹ ਦੇਖੇਗਾ, ਤੇਰਾ ਹਿਰਦਾ ਅਵਗੁਣਾਂ ਦਾ ਮਹਾਂਸਾਗਰ ਬਣ ਜਾਏਗਾ, ਗੁਨਾਹਾਂ ਦਾ ਮਹਾਂਸਾਗਰ ਬਣ ਜਾਏਗਾ। ਅਤੇ ਜੇ ਆਪਣੇ ਅਵਗੁਣ ਤੈਨੂੰ ਦਿਖਾਈ ਪੈਣ ਲੱਗ ਪੈਣ, ਫਿਰ ਤੇਰੇ ਹਿਰਦੇ ਵਿੱਚ ਇੱਕ ਵੀ ਅਵਗੁਣ ਨਹੀਂ ਰਹੇਗਾ, ਅਤੇ ਤੇਰਾ ਹਿਰਦਾ ਮਹਾਂਗੁਣਾਂ ਦਾ ਸਾਗਰ ਬਣ ਜਾਏ। ਅਤੇ ਜਿੰਨੇ ਮਹਾਂਗੁਣ ਵੱਧਦੇ ਜਾਣ, ਪ੍ਰੇਮ ਵੱਧਦਾ ਜਾਏ, ਇਖਲਾਕ ਮਹਾਨ ਹੁੰਦਾ ਜਾਏ, ਦਇਆ ਭਾਵ ਵੱਧਦਾ ਜਾਏ, ਦੂਜੇ ਨੂੰ ਸੁੱਖ ਦੇਣ ਦਾ ਭਾਵ ਵੱਧਦਾ ਜਾਏ, ਉਤਨੀ ਪਰਮਾਤਮਾ ਦੀ ਨੇੜਤਾ ਬਣ ਜਾਂਦੀ ਹੈ। ਗੁਣ ਕਹੋ ਹਰ ਲਹੋ, ਗੁਣ ਕਹੇ ਗੁਣੀ ਸਮਾਵਣਿਆ, ਪਰਮਾਤਮਾ ਦਾ ਰੂਪ ਹੋ ਜਾਏਗਾ। ਇਸ ਲਈ ਅਵਗੁਣ ਦੇਖ ਜ਼ਰੂਰ, ਪਰ ਦੂਜਿਆਂ ਦੇ ਨਹੀਂ, ਅਵਗੁਣ ਆਪਣੇ ਦੇਖਿਆ ਕਰ। ਗੁਣ ਦੇਖ ਜ਼ਰੂਰ, ਪਰ ਗੁਣ ਆਪਣੇ ਨਹੀਂ, ਗੁਣ ਦੂਜਿਆਂ ਦੇ ਦੇਖਿਆ ਕਰ। ਸ਼ੁਭ ਗੁਣ ਦੂਜਿਆਂ ਵਿੱਚ ਦੇਖਿਆ ਕਰ। ਅੰਮ੍ਰਿਤ ਲਬਰੇਜ਼ ਬੋਲਨੇ ਮੇਰੇ ਸਾਹਿਬ ਜੀ, ਕੂੜੇ ਨਾਲ ਕਿਉਂ ਸੰਬੰਧ ਜੋੜਦਾ ਹੈ, ਕੁਸੰਬੇ ਨਾਲ ਕਿਉਂ ਸੰਬੰਧ ਜੋੜਦਾ ਹੈ? ਜੇ ਸੰਬੰਧ ਜੋੜਨਾ ਤੇ ਮੰਜਿਸਟਾ ਵੇਲ ਵਿੱਚੋਂ ਨਿਕਲਣ ਵਾਲਾ ਰੰਗ, ਜਿਸ ਨੂੰ ਮਜੀਠ ਕਹਿੰਦੇ ਨੇ, ਉਹ ਸ਼ੁਭ ਗੁਣਾਂ ਦੇ ਮਜੀਠ ਰੰਗ ਨਾਲ ਆਪਣਾ ਜੀਵਨ ਰੰਗ ਲੈ। ਬੜੀ ਸੋਹਣੀ ਇੱਕ ਆਲਮ ਦੇ ਦੋ ਬੋਲ ਨੇ, ਸਾਡੇ ਦੇਸ਼ ਦੇ ਆਖਰੀ ਮੁਗਲ ਸਮਰਾਟ ਬਹਾਦਰ ਸ਼ਾਹ ਜ਼ਫਰ। ਇਹ ਬੋਲ ਮੈਂ ਆਪ ਨਾਲ ਗਾਹੇ ਬਗਾਹੇ ਸਾਂਝੇ ਕਰਦਾ ਰਹਿੰਦਾ, ਬੜੇ ਕੀਮਤੀ ਉਸਦੇ ਬੋਲ ਨੇ ਔਰ ਕਾਬਲੇ ਕਬੂਲ ਨੇ, ਵਿਚਾਰਸ਼ੀਲਤਾ ਪ੍ਰਦਾਨ ਕਰਦੇ ਨੇ। ਉਹ ਕਹਿੰਦੇ, ਜਬਨਾ ਥੀ ਆਪਣੇ ਗੁਨਾਹੋਂ ਕੀ ਖਬਰ, ਦੇਖਦੇ ਤੇ ਦੁਨੀਆ ਕੇ ਐਬੋ ਹੁਨਰ, ਜੋ ਆਪਣੇ ਗੁਨਾਹੋਂ ਪੇ ਪੜੀ ਨਿਗਾਹ, ਤੋ ਜਹਾਂ ਮੇਂ ਕੋਈ ਬੁਰਾ ਨਾ ਰਹਾ। ਬਸ ਇਹ ਹੈ ਸੰਸਾਰ ਨੂੰ ਪਵਿੱਤਰ ਕਰਨ ਦਾ ਤਰੀਕਾ, ਆਪਣੇ ਅਵਗੁਣਾਂ ਨੂੰ ਦੇਖਣੇ ਪ੍ਰਾਰੰਭ ਕਰਨਾ ਕਿ ਮੇਰੇ ਵਿੱਚ ਵੀ ਕੋਈ ਅਵਗੁਣ ਹੈ ਕਿ ਨਹੀਂ ਹੈ। ਇੱਕ ਬਾਈਬਲ ਦੀ ਬੜੀ ਜਗਤ ਪ੍ਰਸਿੱਧ ਕਥਾ ਹੈ, ਹਜ਼ਰਤ ਈਸਾ ਇੱਕ ਦਫ਼ਾ ਲੰਘਦੇ ਜਾ ਰਹੇ ਸਨ ਆਪਣੇ ਬੜੇ ਪਿਆਰੇ ਸਿਸ ਪੀਟਰ ਦੇ ਨਾਲ, ਅਤੇ ਹੋਰ ਵੀ ਕੁਝ ਉਹਨਾਂ ਦੇ ਪਿਆਰ ਭਿੱਜੇ ਹਿਰਦੇ ਨਾਲ ਹੈਗੇ ਸਨ। ਅਤੇ ਰਸਤੇ ਵਿੱਚ ਉਹਨਾਂ ਨੇ ਇੱਕ ਇਕੱਠ ਦੇਖਿਆ, ਅਤੇ ਜੈਸੇ ਇਕੱਠ ਦੇਖਿਆ ਅਤੇ ਇਕੱਠ ਦੇ ਹੱਥਾਂ ਵਿੱਚ ਪੱਥਰ ਵੀ ਦੇਖੇ, ਕਿਸੇ ਇਸ਼ਾਰੇ ਦਾ ਇੰਤਜ਼ਾਰ ਕਰਦੇ ਪਏ ਸਨ, ਅਤੇ ਸਾਹਮਣੇ ਇੱਕ ਅਬਲਾ ਇਸਤਰੀ ਨੂੰ ਵੀ ਦੇਖਿਆ, ਸਾਰਿਆਂ ਦੀਆਂ ਨਜ਼ਰਾਂ ਉਸਦੇ ਸਿਰ 'ਤੇ ਹੈਗੀਆਂ ਸਨ, ਉਸਦੇ ਮਸਤਕ 'ਤੇ ਹੈਗੀਆਂ ਸਨ, ਵੀ ਕਦੋਂ ਪਿੰਡ ਦੇ ਮੁਖੀ ਦਾ ਇਸ਼ਾਰਾ ਆਵੇ ਅਤੇ ਸਾਰਿਆਂ ਦਾ ਨਿਸ਼ਾਨਾ ਪੱਥਰ ਦਾ ਉਹਦਾ ਸਿਰ ਬਣ ਜਾਏ। ਇਹਨੂੰ ਸੰਸਾਰ ਕਰਨਾ ਕਹਿੰਦੇ ਨੇ, ਇਹਨੂੰ ਸਟੋਨਡ ਟਿਲ ਡੈਥ ਕਹਿੰਦੇ ਨੇ, ਮੌਤ ਹੋ ਜਾਣ ਤੱਕ ਪੱਥਰ ਮਾਰਦੇ ਰਹਿਣਾ। ਅਤੇ ਕਈ ਸਿਰ ਫਿਰੇ ਮੌਤ ਹੋ ਜਾਣ ਤੋਂ ਬਾਅਦ ਵੀ ਪੱਥਰ ਮਾਰਦੇ ਰਹਿੰਦੇ। ਜਿਤਨੀ ਦੇਰ ਮੈਂ ਅਰਜ਼ ਕਰਾਂ ਕਿਸੇ ਦਾ ਹਿਰਦਾ ਪੱਥਰ ਨਾ ਹੋ ਜਾਏ, ਉਤਨੀ ਦੇਰ ਦੂਜੇ ਨੂੰ ਪੱਥਰ ਮਾਰਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਜੇ ਕਿਸੇ ਦੇ ਹੱਥ ਵਿੱਚ ਪੱਥਰ ਆ ਗਿਆ ਤਾਂ ਇਹ ਨਾ ਸੋਚਣਾ ਕਿ ਇਸਨੂੰ ਬਾਹਰੋਂ ਪੱਥਰ ਮਿਲਿਆ ਹੈ, ਇਸਨੇ ਜ਼ਮੀਨ ਤੋਂ ਪਹਾੜ ਤੋਂ ਪੱਥਰ ਚੁੱਕ ਲਿਆ ਹੈ। ਇਸਨੂੰ ਸੋਚਣਾ ਚਾਹੀਦਾ, ਪੁਰਖਾ ਇਹ ਪੱਥਰ ਬਾਹਰੋਂ ਨਹੀਂ ਆਇਆ, ਇਹ ਪੱਥਰ ਤੇਰੇ ਹਿਰਦੇ 'ਚੋਂ ਹੀ ਨਿਕਲ ਆਇਆ, ਤੇਰੇ ਅੰਦਰੋਂ ਹੀ ਨਿਕਲ ਆਇਆ ਹੈ। ਅਤੇ ਜੇ ਤੇਰਾ ਅੰਦਰਲਾ ਪੱਥਰ ਦਾ ਹੀ ਬਣ ਗਿਆ, ਸੰਗ ਦਿਲ ਹੋ ਗਿਆ ਹੈ, ਫਿਰ ਪਰਮਾਤਮਾ ਨਾਲ ਨਾਤਾ ਤਾਂ ਨਹੀਂ ਜੋੜਿਆ ਜਾ ਸਕਦਾ। ਉਹ ਤਾਂ ਮਹਾਨ ਕੋਮਲਤਾ ਹੈ, ਉਹ ਤਾਂ ਮਹਾਨ ਦਇਆ ਹੈ, ਉਹ ਤਾਂ ਮਹਾਨ ਪਵਿੱਤਰਤਾ ਹੈ, ਉਹ ਤਾਂ ਮਹਾਨ ਪਰਉਪਕਾਰ ਦਾ ਸਾਗਰ ਹੈ। ਉਸ ਨਾਲ ਉਹਦੇ ਗੁਣ ਆਪਣਾਏ ਜੁੜਿਆ ਜਾ ਸਕਦਾ। ਹਜ਼ਰਤ ਈਸਾ ਨੂੰ ਦੇਖਿਆ ਕਿ ਕੁਝ ਲੋਕ ਕਹਿਣ ਲੱਗੇ, ਲਓ ਈਸਾ ਵੀ ਆ ਗਏ ਨੇ, ਇੱਕ ਇੱਕ ਪੱਥਰ ਇਹਨਾਂ ਨੂੰ ਵੀ ਦਿਓ, ਇਹ ਵੀ ਸਵਾਬ ਦਾ ਕੰਮ ਕਰ ਲੈਣ, ਇਹ ਵੀ ਪੁੰਨ ਦਾ ਕੰਮ ਕਰ ਲੈਣ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਇਹ ਮਨੁੱਖ ਦਾ ਸੁਭਾਅ ਹੈ, ਦੂਜਿਆਂ ਦੇ ਗੁਣਾਂ ਦੇਖ ਕੇ ਉਹਨਾਂ ਦੇ ਗੁਨਾਹਾਂ ਨੂੰ ਉਜਾਗਰ ਕਰਨਾ ਇਹ ਪੁੰਨ ਦਾ ਕੰਮ ਸਮਝਦਾ ਹੈ। ਪਰ ਮੇਰੇ ਸਾਹਿਬ ਜੀ ਦਾ ਸਿਧਾਂਤ ਹੈ, ਅਸੀਂ ਰੋਜ਼ ਅਰਦਾਸ ਕਰਦੇ ਹਾਂ, ਦੂਜਿਆਂ ਦੇ ਗੁਣਾਂ ਉਜਾਗਰ ਨਾ ਕਰਿਆ ਕਰ, ਜੇ ਪਤਾ ਚੱਲ ਜਾਏ ਤਾਂ ਦੂਜਿਆਂ ਦੇ ਗੁਣਾਂ 'ਤੇ ਪਰਦਾ ਪਾਉਣ ਦਾ ਯਤਨ ਕਰਿਆ। ਫਿਰ ਇੱਕ ਆਲਮ ਦਾ ਐਸਾ ਵੀ ਕਥਨ ਹੈ, ਕਹਿੰਦੇ ਜੇ ਕਿਸੇ ਮਨੁੱਖ ਦੇ ਇੱਕ ਗੁਨਾਹ 'ਤੇ ਪਰਦਾ ਪਾ ਦੇਵੇ, ਪਰਮਾਤਮਾ ਤੇਰੇ ਸਾਰੇ ਗੁਨਾਹਾਂ 'ਤੇ ਪਰਦਾ ਹੀ ਨਹੀਂ ਪਾਵੇਗਾ, ਤੇਰੇ ਸਾਰੇ ਗੁਨਾਹਾਂ ਨੂੰ ਮੁਆਫ਼ ਕਰ ਦੇਵੇ। ਗੁਨਾਹ ਅਜੀਮ ਨਜ਼ਰ ਅੰਦਾਜ਼ ਹੋ ਜਾਵਣਗੇ। ਅਸੀਂ ਰੋਜ਼ਾਨਾ ਇਹ ਬੋਲ ਅਰਦਾਸ ਵਿੱਚ ਕਹਿੰਦੇ ਹਾਂ, ਇਹ ਬੜੀ ਵੱਡੀ ਤਪੱਸਿਆ ਹੈ, ਪ੍ਰਤੀਕਸ਼ਾ ਹੈ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਅਸੀਂ ਰੋਜ਼ ਮਹਾਰਾਜ ਦੇ ਚਰਨਾਂ 'ਚ ਗਲ ਪੱਲਾ ਪਾ ਕੇ ਅਧੀਨਗੀ ਸਹਿਤ ਗੁਜ਼ਾਰਿਸ਼ ਕਰਦੇ ਹਾਂ, ਇਹ ਬੋਲ ਕਹਿੰਦੇ ਹਾਂ, ਜਿਨ੍ਹਾਂ ਨੇ ਦੇਖ ਕੇ ਅਣਡਿੱਟ ਕੀਤਾ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਇਹਨਾਂ ਦੀ ਕਮਾਈ ਵਾਹਿਗੁਰੂ ਦੇ ਬਰਾਬਰ ਹੋ ਗਏ। ਇਹ ਜਾਂ ਤਾਂ ਪਰਮਾਤਮਾ ਕਰਦਾ ਹੈ, ਜਾਂ ਭਗਤ ਕਰਦੇ ਨੇ, ਹੋਰ ਦੂਜਾ ਕੋਈ ਕਰ ਹੀ ਨਹੀਂ ਸਕਦਾ। ਮਾੜਾ ਜਿਹਾ ਕਿਸੇ ਦਾ ਕੋਈ ਨੁਕਤਾ ਪਕੜ ਵਿੱਚ ਆ ਜਾਏ, ਫਿਰ ਬੰਦਾ ਉਹਨੂੰ ਸਾਰੀ ਦੁਨੀਆਂ 'ਤੇ ਪਹੁੰਚਾਉਂਦਾ। ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ, ਅਵਗੁਣਾਂ ਨਾਲ ਨਾਤਾ ਜੋੜਨਾ ਇਹ ਕੁਸੰਬੇ ਦਾ ਰੰਗ ਹੈ, ਸ਼ੁਭ ਗੁਣਾਂ ਨਾਲ ਨਾਤਾ ਜੋੜਨਾ ਇਹ ਮੰਜਿਸਟਾ ਮਜੀਠ ਦਾ ਪੱਕਾ ਰੰਗ ਹੈ। ਤੇ ਮਹਾਰਾਜ ਕਹਿੰਦੇ ਨਾਮ ਦਾ ਰੰਗ ਮਜੀਠ ਦਾ ਰੰਗ, ਬੜੇ ਗਹਿਰੇ ਬੋਲ ਨੇ ਸਾਹਿਬ ਜੀ ਦੇ। ਆਓ ਨਾਲ ਨਾਲ ਇਹਨਾਂ ਪਾਵਨ ਪੰਕਤੀਆਂ ਦਾ ਪਾਠ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਜੀ ਤੋਂ ਸਰਵਣ ਕਰੀਏ, ਤੇ ਨਾਲੇ ਸਾਹਿਬ ਜੀਆਂ ਦੇ ਬਖਸ਼ੇ ਹੋਏ ਅਖਰੀ ਅਰਥ ਸਰਵਣ ਕਰੀਏ। ਪੇਸ਼ਤਰ ਜਿਤਨੇ ਬੈਠੇ ਹੋ, ਇੱਕ ਦਫ਼ਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨ ਆਪਣੀ ਰਸਨਾ 'ਤੇ ਪਵਾਓ, ਆਖੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇੱਕ ਵਾਰੀ ਫਿਰ ਆਖੋ ਜੀ, ਧੰਨ ਗੁਰੂ ਰਾਮਦਾਸ ਜੀ ਮਹਾਰਾਜ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਸੂਹੀ ਸ਼ੰਤ ਮਹਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਮਹਾਰਾਜ ਜੀ ਨੇ ਸੰਖੇਪ ਰੂਪ ਵਿੱਚ ਇੱਥੇ ਮੂਲ ਮੰਤਰ ਰੱਖਿਆ ਹੈ, ਪਰਮਾਤਮਾ ਇੱਕ ਹੈ, ਸਾਰੇ ਜਗਤ ਵਿੱਚ ਸਮਾਇਆ ਹੋਇਆ ਔਰ ਮਿਲਦਾ ਗੁਰੂ ਦੀ ਕਿਰਪਾ ਨਾਲ। ਜਦ ਗੁਰੂ ਦੀ ਕਿਰਪਾ ਦੀ ਖੇਡ ਬਣ ਜਾਂਦੀ ਹੈ ਫਿਰ ਮੈਂ ਅਰਜ਼ ਕਰਾਂ ਦੂਜੇ ਦੇ ਗੁਣਾਂ ਦਿਖਾਈ ਨਹੀਂ ਪੈਂਦੇ। ਹਜ਼ਰਤ ਈਸਾ ਲੰਘਦੇ ਜਾ ਰਹੇ ਸਨ, ਅੱਖਣ ਲੱਗੇ ਠੀਕ ਹੈ ਜ਼ਰੂਰ ਪੱਥਰ ਮਾਰੋ, ਮੈਂ ਵੀ ਪੱਥਰ ਲੈ ਲੈਂਦਾ ਹਾਂ, ਪਰ ਪੱਥਰ ਪਹਿਲਾਂ ਉਹ ਮਾਰੇਗਾ ਜਿਸਨੇ ਕਦੀ ਕੋਈ ਗੁਨਾਹ ਨਾ ਕੀਤਾ ਹੋਵੇ, ਕਦੀ ਕੋਈ ਅਵਗੁਣ ਦਾ ਕੰਮ ਨਾ ਕੀਤਾ ਹੋਵੇ, ਉਹ ਮਨੁੱਖ ਪਹਿਲਾਂ ਪੱਥਰ ਮਾਰੇਗਾ। ਫਿਰ ਸਾਰਿਆਂ ਦੇ ਪੱਥਰ ਗਿਰ ਗਏ ਸਨ। ਮੈਂ ਸੋਚਦਾ ਹਾਂ ਬੜੇ ਮਹਾਨ ਮਨੁੱਖ ਸਨ ਉਹ, ਪੂਜਨੀਕ ਮਨੁੱਖ ਸਨ ਉਹ ਜਿਨ੍ਹਾਂ ਨੇ ਹਜ਼ਰਤ ਈਸਾ ਦੇ ਬੋਲ ਸੁਣੇ, ਸਿਰ ਝੁਕਾ ਲਿਆ, ਆਖਿਆ ਈਸਾ ਸਾਡੇ ਗੁਨਾਹ ਮਾਫ ਕਰ ਦੇ, ਅਸੀਂ ਬੜੇ ਗੁਨਾਹਗਾਰ। ਸਭ ਜਾਣਨਾ ਬੜਾ ਮਹਾਨ ਮਨੁੱਖ ਹੁੰਦਾ ਜਿਹੜਾ ਆਪਣੇ ਅਵਗੁਣ ਦੇਖਣ ਵਿੱਚ ਸਫਲ ਹੋ ਜਾਂਦਾ। ਇੱਕ ਬੇਨਤੀ ਹੋਰ ਕਰਨਾ ਚਾਹੁੰਦਾ ਹਾਂ, ਰੂਹੀ ਜ਼ਮੀਨ 'ਤੇ ਅਗਰ ਕੋਈ ਕਰਤਾ ਪੁਰਖ ਨੂੰ ਦੇਖਣ ਵਿੱਚ ਸਫਲ ਹੋਣਾ ਚਾਹੇ, ਸਭ ਤੋਂ ਪਹਿਲਾਂ ਉਸਨੂੰ ਆਪਣੇ ਗੁਨਾਹ ਦੇਖਣ ਵਿੱਚ ਸਫਲ ਹੋਣਾ ਪਏਗਾ, ਆਪਣੇ ਅਵਗੁਣ ਦੇਖਣ ਵਿੱਚ ਸਫਲ ਹੋਣਾ ਪਏਗਾ। ਜੇ ਅਵਗੁਣ ਨਹੀਂ ਦੇਖੇ ਫਿਰ ਗੁਣ ਗਹੀਰ ਪਰਮਾਤਮਾ ਦਿਖਾਈ ਨਹੀਂ ਪਵੇਗਾ। ਇੱਕ ਬਚਨ ਮੈਨੂੰ ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਵੀ ਖਿਆਲ ਆ ਗਿਆ, ਆਪਣੇ ਉਹ ਸਾਂਝਾ ਕਰਦਾ ਹਾਂ। ਸਾਹਿਬੇ ਕਮਾਲ ਅੰਮ੍ਰਿਤ ਕੇ ਮਹਾਂਸਾਗਰ, ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੇ ਇੱਕ ਦਿਨ ਭਾਈ ਸਾਹਿਬ ਜੀ ਨੂੰ ਆਪਣੀ ਗੱਲ ਨਾਲ ਲਾਇਆ, ਦਸਤਾਰ ਚੁੰਮ ਲਈ ਭਾਈ ਸਾਹਿਬ ਜੀ ਦੀ, ਆਖਣ ਲੱਗੇ ਭਾਈ ਜੀ ਸਾਡਾ ਇੱਕ ਸਵਾਲ ਹੈ ਤੁਹਾਡੇ ਤੇ, ਇੱਕ ਵਾਰੀ ਆਖੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇੱਕ ਦਫਾ ਫਿਰ ਆਖੋ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਮਹਾਰਾਜ ਜੀ ਦੇ ਚਰਨਾਂ ਤੇ ਸੀਸ ਰੱਖਿਆ ਭਾਈ ਜੀ ਨੇ, ਆਖਿਆ ਹੇ ਕਲਗੀਆਂ ਵਾਲਿਆ ਸਾਰੇ ਬ੍ਰਹਿਮੰਡ ਦੇ ਯੋਗੀਆਂ ਮਹਾਂਯੋਗੀਆਂ ਪੀਰਾਂ ਦਸਤਗੀਰਾਂ ਦੇ ਬੋਲੇ ਹੋਏ ਮੁਖਰ ਤੇ ਮੂਕ ਸਵਾਲਾਂ ਦਾ ਜਵਾਬ ਤਾਂ ਤੂੰ ਆਪ ਦਿੱਤਾ ਹੈ, ਪਹਿਲੇ ਜਾਮੇ ਤੋਂ ਲੈ ਕੇ ਅੱਜ ਤੱਕ ਹਰ ਇੱਕ ਦੇ ਸਵਾਲਾਂ ਦਾ ਜਵਾਬ ਤੂੰ ਦਿੰਦਾ ਹੈ, ਤੇ ਕਲਗੀਆਂ ਵਾਲਿਆ ਮੈਂ ਕੌਣ ਹਾਂ ਜੋ ਤੇਰੇ ਸਵਾਲ ਦਾ ਜਵਾਬ ਦੇਵਾਂ, ਹਾਂ ਤੂੰ ਮਿਹਰ ਕਰ ਮੇਰੇ ਹਿਰਦੇ ਵਿੱਚ ਵਰਤ, ਮੇਰੇ ਸਿਰ ਤੇ ਹੱਥ ਰੱਖ ਤੇ ਮੈਂ ਆਪ ਹੀ ਸਵਾਲ ਕਰ ਤੇ ਆਪ ਹੀ ਜਵਾਬ ਦੇ। ਭਾਈ ਨੰਦ ਲਾਲ ਜੀ ਦੇ ਵੀ ਚਰਨ ਚੁੰਮਣ ਨੂੰ ਮਨ ਕਰਦਾ ਹੈ, ਜਿਨ੍ਹਾਂ ਨੂੰ ਇਹ ਬੋਧ ਹੋਇਆ ਕਿ ਗੁਰੂ ਆਪਣੇ ਸਵਾਲ ਦਾ ਆਪ ਹੀ ਜਵਾਬ ਦੇ ਸਕਦਾ, ਮੈਂ ਨਹੀਂ ਦੇ ਸਕਦਾ। ਮਹਾਰਾਜ ਕਹਿਣ ਲੱਗੇ ਕੋਈ ਆਪਣੀ ਜ਼ਿੰਦਗੀ ਦਾ ਐਸਾ ਗੁਨਾਹ ਅਜ਼ੀਮ ਦੇ ਦੱਸੋ ਜਿਸ ਨੂੰ ਯਾਦ ਕਰਕੇ ਤੁਹਾਡੀਆਂ ਅੱਖਾਂ ਭਰ ਜਾਂਦੀਆਂ ਹੋਵਣ, ਤੁਹਾਡਾ ਕੰਠ ਭਰ ਜਾਂਦਾ ਹੋਵੇ, ਆਂਸੂ ਨਿਕਲ ਜਾਂਦੇ ਹੋਵਣ। ਇਹ ਬੋਲ ਸੁਣਦਿਆਂ ਸਾਰ ਭਾਈ ਨੰਦ ਲਾਲ ਬੱਚਿਆਂ ਦੀ ਤਰ੍ਹਾਂ ਜ਼ਾਰ ਜ਼ਾਰ ਰੋਣ ਲੱਗ ਪਏ। ਮਹਾਰਾਜ ਜੀਆਂ ਦੇ ਕਦਮਾਂ ਨੂੰ ਨਾਲੇ ਘੁੱਟ ਕੇ ਗਲ ਵਕੜੀ ਪਾਈ ਜਾਂਦੇ ਨੇ, ਨਾਲੇ ਰੋਈ ਜਾਂਦੇ ਨੇ। ਦਇਆ ਦੇ ਮਹਾਂਸਾਗਰ ਸਾਹਿਬ ਗੁਰੂਦੇਵ ਜੀ ਨੇ ਪਿੱਠ ਤੇ ਹੱਥ ਤੇਰਿਆ ਤੇ ਆਖਿਆ ਭਾਈ ਜੀ ਅਸਾਂ ਤੇ ਐਵੇਂ ਤੁਹਾਡਾ ਮਨ ਦੁਖਾ ਦਿੱਤਾ, ਐਸਾ ਕਿਹੜਾ ਗੁਨਾਹ ਹੈ ਜਿਹੜਾ ਤੁਸੀਂ ਕੀਤਾ ਹੈ, ਸਾਨੂੰ ਤੇ ਤੁਹਾਡੇ ਚ ਕੋਈ ਗੁਨਾਹ ਦਿਖਾਈ ਨਹੀਂ ਪੈਂਦਾ। ਭਾਈ ਨੰਦ ਲਾਲ ਜੀ ਦੇ ਬੋਲ ਸਰਵਣ ਕਰਨਾ, ਆਖਣ ਲੱਗੇ ਸਾਹਿਬਾ ਤੂੰ ਮਹਾਨ ਗੁਣਾਂ ਦਾ ਮਾਲਕ ਹੈ, ਜਿਵੇਂ ਸੈਨ ਸਾਹ ਦੇ ਘਰ ਵਿੱਚ ਗਰੀਬੀ ਦਿਖਾਈ ਨਹੀਂ ਨਾ ਪੈਂਦੀ, ਕਲਗੀਆਂ ਵਾਲਿਆ ਤੇਰੀ ਨਜ਼ਰ ਵਿੱਚ ਕੋਈ ਦੁਨੀਆਂ ਦਾ ਅਵਗੁਣ ਦਿਖਾਈ ਨਹੀਂ ਪੈਂਦਾ, ਤੂੰ ਅਵਗੁਣਾਂ ਨੂੰ ਨਹੀਂ ਦੇਖਦਾ, ਪਰ ਮੈਂ ਅਵਗੁਣਾਂ ਨਾਲ ਭਰਿਆ ਹੋਇਆ, ਤੇਰਾ ਸੁਭਾਅ ਹੈ ਤੂੰ ਅਵਗੁਣਾਂ ਨੂੰ ਦੇਖਦਾ ਨਹੀਂ, ਤੂੰ ਦਇਆ ਦਾ ਮਹਾਂਸਾਗਰ ਹੈ ਅਤੇ ਮੈਂ ਅਵਗੁਣਾਂ ਨਾਲ ਭਰਿਆ ਆ। ਅੱਛਾ ਦੱਸੋ ਭਾਈ ਜੀ, ਸਾਨੂੰ ਤਾਂ ਦਿਖਾਈ ਨਹੀਂ ਪੈਂਦਾ, ਤੁਸੀਂ ਦੱਸੋ ਕਿਹੜਾ ਗੁਨਾਹ ਤੁਹਾਡੇ ਕੋਲ ਹੋਇਆ ਜਿਸ ਨੂੰ ਯਾਦ ਕਰਕੇ ਰੋਂਦੇ ਪਏ। ਭਾਈ ਨੰਦ ਲਾਲ ਨੇ ਜੋ ਬੋਲ ਆਖੇ ਨੇ ਨਾ, ਧਿਆਨ ਨਾਲ ਸੁਣਨਾ, ਆਪਣੇ ਆਪ ਤੇ ਇਹਨਾਂ ਬੋਲਾਂ ਨੂੰ ਵਰਤਾ ਕੇ ਘਟਾ ਕੇ ਦੇਖਣਾ, ਮਹਿਸੂਸ ਕਰਕੇ ਦੇਖਣਾ। ਮੇਰੇ ਸਾਹਿਬ ਜੀ ਦੇ ਅਨੰਨ ਸਿੱਖ ਭਾਈ ਨੰਦ ਲਾਲ ਆਖਣ ਲੱਗੇ, ਸਾਹਿਬਾ ਲਵਾ ਲਬ ਕੁੰ ਦੰਬ ਦਮ ਨੋਸ ਕੁੰ ਗਿਲੇ ਹਰ ਦੇ ਆਲਮ ਫਰਾ ਨੋਸ ਕੁੰ। ਐ ਕਲਗੀਆਂ ਵਾਲਿਆ, ਇਹ ਜਿਹੜੇ ਤੂੰ ਮੈਨੂੰ ਸਵਾਸ ਬਖਸ਼ੇ ਨੇ ਨਾ, ਇਹ ਅੰਮ੍ਰਿਤ ਦੇ ਪਿਆਲੇ ਭਰ ਕੇ ਬਖਸ਼ੇ ਨੇ। ਇੱਕ ਇੱਕ ਸਵਾਸ ਕੀ ਹੈ? ਅੰਮ੍ਰਿਤ ਦਾ ਪਿਆਲਾ। ਅੰਮ੍ਰਿਤ ਸਿੱਖ ਨੇ ਛਕਣਾ ਹੈ। ਇਹ ਹਰ ਐਤਵਾਰ ਤੇ ਹਰ ਬੁੱਧਵਾਰ ਹਫ਼ਤੇ ਵਿੱਚ ਦੋ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੇ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਹੈ। ਜਿਹਨਾਂ ਨਹੀਂ ਛਕਿਆ ਉਹਨਾਂ ਨੇ ਅੰਮ੍ਰਿਤ ਛਕਣਾ ਹੈ, ਤੇ ਫਿਰ ਹਰ ਸਵਾਸ ਨਾਲ ਅੰਮ੍ਰਿਤ ਛਕਣਾ ਹੈ, ਅੰਮ੍ਰਿਤ ਨਾਮ ਦਾ ਪਿਆਲਾ ਪੀਣਾ ਹੈ। ਲਬਾ ਲਬ ਕੁੰ ਦੰਬਾ ਦਮ ਨੋਸ ਕੁੰ ਗਿਲੇ ਹਰ ਦੇ ਆਲਮ ਫਰਾਮੋਸ ਕੁੰ। ਕਲਗੀਆਂ ਵਾਲੇ ਪਾਤਸ਼ਾਹ, ਜਦੋਂ ਇੱਕ ਸਵਾਸ ਵੀ ਤੇਰੀ ਯਾਦ ਤੋਂ ਬਿਨਾਂ ਲੰਘ ਜਾਂਦਾ ਨਾ, ਵੇਖੋ ਅਸੀਂ ਕਿਵੇਂ ਝਗੜਿਆਂ ਵਿੱਚ ਜੀਵਨ ਗੁਜ਼ਾਰਦੇ। ਇੰਨਾ ਵੱਡਾ ਜੀਵਨ ਨਹੀਂ ਹੈ ਕਿ ਇਹਨੂੰ ਬਿਨਾਂ ਵਜ੍ਹਾ ਮੁਫਾਦਾਂ ਵਿੱਚ ਗੁਜ਼ਾਰਿਆ ਜਾਏ, ਇਹਨੂੰ ਬਿਨਾਂ ਵਜ੍ਹਾ ਝਗੜਿਆਂ ਵਿੱਚ ਗੁਜ਼ਾਰਿਆ ਜਾਏ, ਇਹਨੂੰ ਬਿਨਾਂ ਵਜ੍ਹਾ ਮਰਜ ਕਰਾਂ ਦੁੱਖ ਦੇਣ ਅਤੇ ਦੁੱਖ ਪਾਉਣ ਵਿੱਚ ਗੁਜ਼ਾਰਿਆ ਜਾਏ। ਜੀਵਨ ਇਤਨਾ ਹੀ ਹੈ, ਇਸ ਨੂੰ ਪਰਮਾਤਮਾ ਨਾਲ ਜੋੜ ਕੇ ਹੀ ਗੁਜ਼ਾਰਨਾ ਚਾਹੀਦਾ। ਕਿੰਨਾ ਵੱਡਾ ਜੀਵਨ ਹੈ! ਸਾਹਿਬ ਫਰਮਾਨ ਕਰਦੇ ਨੇ, ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਹਤ ਨਾ ਜਾਣਾ। ਇੱਕ ਦਮ ਦਾ ਇਹ ਆਦਮੀ ਹੈ ਸਾਹ, ਤੇ ਫਿਰ ਮਨੁੱਖ ਜੀਵਦਾ ਪਿਆ, ਜੇ ਸਾਹ ਨਾ ਆਇਆ ਤੇ ਮ੍ਰਿਤਕ ਹੋ ਗਿਆ। ਇਸ ਲਈ ਸਾਹਿਬ ਨੇ ਬੋਲ ਵੀ ਆਖੇ ਨੇ, ਹਰ ਜਪਦਿਆਂ ਖਿਣ ਢਿੱਲ ਨਾ ਕੀ ਗਈ, ਮੇਰੀ ਜਿੰਦੜੀਏ ਮਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ। ਖਰੇ ਸਾਹ ਆਉਣਾ ਕਿ ਨਹੀਂ ਆਉਣਾ? ਭਾਈ ਜੀ ਨੇ ਆਖਿਆ, ਕਲਗੀਆਂ ਵਾਲਿਆ, ਇੱਕ ਸਵਾਸ ਵੀ ਤੇਰੀ ਯਾਦ ਤੋਂ ਬਿਨਾਂ ਲੰਘ ਜਾਏ ਤੇ ਇੰਨਾ ਵੱਡਾ ਗੁਨਾਹ ਅਜ਼ੀਮ ਹੋ ਜਾਂਦਾ, ਇੰਨਾ ਵੱਡਾ ਗੁਨਾਹ ਹੋ ਜਾਂਦਾ ਕਿ ਦੋ ਜਹਾਨਾਂ ਦੇ ਗਿਲੇ ਮੇਰੀ ਝੋਲੀ ਚ ਪੈ ਜਾਂਦੇ। ਜ਼ਮੀਨ ਦਾ ਜ਼ਰਰਾ ਜ਼ਰਰਾ ਮੇਰੇ ਤੇ ਲਾਨਤ ਪਾਉਂਦਾ ਹੈ ਕਿ ਨੰਦ ਲਾਲ ਗੁਰੂ ਗੋਬਿੰਦ ਸਿੰਘ ਵਰਗਾ ਤੇਰਾ ਗੁਰੂ ਹੋਵੇ, ਕਲਗੀ ਵਾਲੇ ਵਰਗਾ ਗੁਰੂ ਹੋਵੇ, ਤੇ ਵਾਹਿਗੁਰੂ ਮੰਤਰ ਵਰਗਾ ਤੈਨੂੰ ਮੰਤਰ ਮਿਲਿਆ ਹੋਵੇ, ਮਨੁੱਖਾ ਜਨਮ ਵਰਗਾ ਸੁਣਿਆ ਹੋਵੇ, ਤੇ ਫਿਰ ਤੇਰਾ ਸਵਾਸ ਨਾਮ ਤੋਂ ਬਿਨਾਂ ਲੰਘ ਜਾਏ। ਜ਼ਰਰਾ ਜ਼ਰਰਾ ਲਾਨਤ ਪਾਉਂਦਾ ਹੈ। ਇਸ ਲਈ ਮੇਰੇ ਸਾਹਿਬ ਕਹਿੰਦੇ, ਪੁਰਖਾ ਇਹ ਤੇਰਾ ਬਾਵਲਾਪਨ ਹੈ, ਇਹ ਤੇਰਾ ਮੂਰਖਪਨ ਹੈ। ਕਿਉਂ? ਅਗਿਆਨਤਾ ਵਿੱਚ ਪੈ ਕੇ ਕਰਤਾ ਪੁਰਖ ਦੇ ਨਾਮ ਨੂੰ ਭੁੱਲਣ ਦਾ ਅਵਗੁਣ ਪਿਆ ਕਰਦਾ ਹੈ।
ਸੁਣ ਬਾਵਰੇ ਤੂੰ ਕਾਏ ਦੇਖ ਫੁਲਾਨਾ।
ਬਾਰੇ ਇਨਸਾਨ ਕਿਉਂ ਸੰਸਾਰ ਦੀ ਤੜਕ ਭੜਕ ਦੇਖ ਕੇ, ਜੋ ਕੁਸੁੰਡੇ ਦੇ ਫੁੱਲ ਵਰਗੀ ਹੈ, ਇਸ ਨੂੰ ਦੇਖ ਕੇ ਪਰਮਾਤਮਾ ਦਾ ਪਿਆਰ, ਪ੍ਰਭੂ ਦੀ ਬਰਕਤ ਤੇ ਪ੍ਰਭੂ ਮਿਲਾਪ ਦੀ ਖੇਡ ਨੂੰ ਭੁੱਲ ਗਿਆ ਹੈ?
ਸੁਣ ਬਾਬਰੀ ਨੇਹੋ ਕੂੜਾ ਲਾਇਓ ਕੁਸੰਬ ਰੰਗਾਨਾ।
ਇਹ ਕੂੜਾ ਨਹੀਂ ਸੰਸਾਰ ਦਾ, ਜੋ ਸੁੱਟਣ ਯੋਗ ਹੈ, ਜੋ ਵਰਤਣ ਯੋਗ ਨਹੀਂ, ਜੋ ਰੱਖਣ ਯੋਗ ਨਹੀਂ ਹੈ, ਇਸ ਨਾਲ ਆਪਣਾ ਮਨ ਜੋੜ ਬੈਠਾ ਹੈ, ਜੋ ਕੁਸੁੰਬੇ ਦੇ ਰੰਗ ਵਰਗਾ ਹੈ, ਇਸ ਵਿੱਚ ਆਪਣੇ ਆਪ ਰੰਗਾ ਬੈਠਾ, ਇਹਦੇ ਪ੍ਰੀਤ ਚ ਪੈ ਗਿਆ ਹੈ।
ਕੂੜੀ ਦੇਖ ਭੁੱਲੋ ਅੱਡ ਲਹਿ ਨਾ ਮੁੱਲੋ ਗੋਬਿੰਦ ਨਾਮ ਮਜੀਠਾ।
ਇਹ ਤਾਂ ਸੰਸਾਰ ਦਾ ਕੁੜਾਵਾਪਨ, ਭਾਵੇਂ ਕਿੰਨੀਆਂ ਵੱਡੀਆਂ ਵੱਡੀਆਂ ਪਦਵੀਆਂ ਮਿਲ ਜਾਵਣ, ਕਿੰਨੇ ਵੱਡਾ ਮਾਣ ਸਨਮਾਨ ਮਿਲ ਜਾਏ, ਗਿਆਨ ਵਿਗਿਆਨ ਦੀ ਪ੍ਰਾਪਤੀ ਹੋ ਜਾਏ। ਪਰ ਸਾਹਿਬ ਕਮਲੇ ਦਾ ਮੁੱਲ ਕੌਡੀ ਵੀ ਕੋਈ ਨਹੀਂ। ਆਦ ਦਾ ਮਤਲਬ ਕੌਡੀ ਹੁੰਦਾ, ਆਦ ਦਾਮ ਕੋ ਸੀਪਰੋ ਹੋਏ ਲਾਖੀ ਨਾ, ਕੌਡੀ ਮਿਲਦਾ ਵੀ ਨਹੀਂ ਹੈ। ਵੱਡੀਆਂ ਵੱਡੀਆਂ ਇਮਾਰਤਾਂ ਬਣਾ, ਮੁਰੱਬੇ ਬਣਾ, ਜਾਗੀਰਾਂ ਬਣਾ, ਸੋਨ ਸਾਈਆਂ ਦੇ ਤਖਤਾਂ ਤੇ ਬੈਠ, ਪਰ ਪਰਮਾਤਮਾ ਦਾ ਨਾਮ ਜੇ ਕੋਈ ਨਹੀਂ ਹੈ ਫਿਰ ਕੌਡੀ ਮੁੱਲ ਵੀ ਨਹੀਂ ਹੈਗਾ। ਤਖਤਾਂ ਤੇ ਬੈਠਣਾ ਸੁਭਾਗਾ ਹੈ, ਵੱਡੀਆਂ ਵੱਡੀਆਂ ਜਾਗੀਰਾਂ ਦਾ ਮਾਲਕ ਹੋਣਾ ਸੁਭਾਗਾ ਹੈ, ਪਰ ਤਾਂ ਸੁਭਾਗਾ ਹੈ ਜੇ ਰਾਜੇ ਜਨਕ ਵਰਗਾ ਹੋ ਜਾਏ। ਜੇ ਜਨਕ ਬੈਠੇ ਸਿੰਘਾਸਣ, ਐਸੀ ਅਵਸਥਾ ਬਣ ਜਾਏ ਤੇਰੇ ਕੋਲ ਦੁਨੀਆਂ ਦਾ ਰਾਜ ਵੀ ਹੋਵੇ ਤੇ ਪਰਮਾਤਮਾ ਦੇ ਨਾਮ ਦਾ ਸੁਭਾਗ ਵੀ ਹੋਵੇ ਤਾਂ ਸਫਲ ਹੈ। ਤੇ ਜੇ ਨਾਮ ਨਹੀਂ ਹੈ ਤੇ ਬੇਸ਼ੱਕ ਕੱਖ ਵੀ ਕੋਲ ਨਾ ਹੋਵੇ, ਜੰਗਲਾਂ ਵਿੱਚ ਭਟਕਦਾ ਹੋਵੇ, ਲੀਰਾਂ ਚ ਥੋੜੇ ਗਲ ਪਾਉਂਦਾ ਹੋਵੇ, ਤੇਰਾ ਜੀਵਨ ਦੁੱਖਾਂ ਨਾਲ ਭਰਿਆ ਰਹੇ। ਜੇ ਨਾਮ ਨਹੀਂ ਹੈ ਤਾਂ ਸੰਸਾਰ ਦੀ ਕੋਈ ਅਵਸਥਾ, ਕੋਈ ਪਦੇ, ਕੋਈ ਪ੍ਰਤਿਸ਼ਠਾ ਸੁਭਾਅ ਮਾਨ ਨਹੀਂ ਹੋਵੇਗੀ। ਇਹ ਐਵੇਂ ਕੋਰਾ ਰੰਗ ਕੁਸੰਬਾ ਹੀ ਹੋਵੇਗਾ।
ਹੀ ਵਹਿ ਲਾਲਾ ਅਤ ਗੁਲਾਲਾ ਸ਼ਬਦ ਚੀਨ ਗੁਰ ਮਿੱਠਾ।
ਜੇ ਨਾਮ ਦਾ ਪੱਕਾ ਰੰਗ ਚੜ ਜਾਏ, ਕਾਵਾਂ ਕਾਪਲ ਚੀਰ ਬਹੁ ਫਰ, ਰੰਗ ਨਾ ਲਹੇ ਸੁਭਾਗਾ। ਦੇਖੋ ਭਾਈ ਮਤੀ ਦਾਸ ਜੀ ਦਾ ਰੰਗ ਨਹੀਂ ਨਾ ਲੱਥਿਆ, ਭਾਈ ਦਿਆਲਾ ਜੀ ਦਾ ਉਬਲਦੀ ਦੇਗ ਵਿੱਚ ਵੀ ਰੰਗ ਨਹੀਂ ਲੱਥਿਆ। ਤੇ ਸਾਡਾ ਸੁਭਾਅ ਹੈ ਚਾਰ ਦੁੱਖ ਦੀਆਂ ਠੰਡੇ ਪਾਣੀ ਦੀਆਂ ਛਿੱਟਾਂ ਵੀ ਪਾ ਜਾਣ ਰੰਗ ਲੈ ਜਾਂਦਾ ਹੈ। ਅਸੀਂ ਦੇਖਾ ਦੇਖੀ ਹਾਂ, ਭੇਖ ਹੈ ਸਾਡੇ ਕੋਲ, ਭਾਵਨਾ ਨਾ ਹੋਣ ਕਰਕੇ ਭੇਖ ਨਾਲ ਗੱਲ ਨਹੀਂ ਬਣਦੀ। ਮੇਰੇ ਸਾਹਿਬ ਜੀਆਂ ਦੇ ਬੋਲ ਨੇ, ਜੇ ਪਰਮਾਤਮਾ ਦੇ ਪਿਆਰ ਮਈ ਪੱਕੇ ਰੰਗ ਵਿੱਚ ਰੰਗਿਆ ਜਾਏ ਫਿਰ ਤੂੰ ਬੜਾ ਸੋਹਣਾ, ਸੋਹਣੇ ਤੋਂ ਵੀ ਸੋਹਣਾ ਹੋ ਜਾਏਗਾ। ਤੀਵੇਂ ਲਾਲਾ ਅਤ ਗੁਲਾਲਾ, ਅਤ ਲਾਲ ਰੰਗ, ਸੋਹਣਾ ਰੰਗ ਤੇਰਾ ਬਣ ਜਾਏਗਾ। ਸ਼ਬਦ ਚੀਨ ਗੁਰ ਮਿੱਠਾ, ਗੁਰੂ ਦੇ ਸ਼ਬਦ ਦੁਆਰਾ ਇਸ ਮਹਾਨ ਅਵਸਥਾ ਨੂੰ ਪਛਾਣ, ਫਿਰ ਨਾਮ ਦੀ ਮਿਠਾਸ ਅੰਦਰ ਪ੍ਰਗਟ ਹੋਵੇਗੀ।
ਮਿੱਥਿਆ ਮੋਹੀ ਮਗਨ ਥੀ ਰਹਿਆ, ਝੂਠ ਸੰਗ ਲਪਟਾਨਾ।
ਪਰ ਝੂਠੇ ਰੰਗ ਵਿੱਚ, ਕੁੜਾਵੇ ਰੰਗ ਵਿੱਚ, ਨਸ਼ਿਆਂ ਵਿਸ਼ਿਆਂ ਵਿਕਾਰ ਅਹੰਕਾਰ ਦੇ ਰੰਗ ਵਿੱਚ ਐਸਾ ਮਗਨ ਹੋ ਰਿਹਾ ਹੈ। ਸਾਹਿਬ ਫਰਮਾਨ ਕਰਦੇ ਨੇ ਝੂਠ ਸੰਗ ਲਪਟਾਨਾ, ਬਸ ਅਸਤ ਨਾਲ ਮਿੱਥਿਆ ਨਾਲ ਇਹ ਚੰਗੀ ਤਰ੍ਹਾਂ ਲਿਪਟਿਆ ਪਿਆ ਹੈ, ਮਿੱਥਿਆ ਨੂੰ ਗੱਲ ਵੱਕੜੀ ਕੀਤੀ ਹੋਈ ਹੈ।
ਨਾਨਕ ਦੀਨ ਸਰਨ ਕਿਰਪਾ ਨਿਧ, ਰਾਖ ਲਾਜ ਭਗਤਾਨਾ।
ਗੁਰੂ ਮਹਾਰਾਜ ਪਰਮਾਤਮਾ ਤੋਂ ਮੁਖਾਤਬ ਹੁੰਦਿਆਂ ਇਹ ਬੋਲ ਕਰਨ, ਹੇ ਨਿਰੰਕਾਰ ਮੈਂ ਦੀਨ ਨਿਮਾਣਾ ਮਸਕੀਨ, ਹੇ ਕਿਰਪਾ ਦੇ ਮਹਾਨ ਸਾਗਰ ਤੇਰੀ ਸ਼ਰਨ ਵਿੱਚ ਆਇਆ ਹਾਂ, ਤੇ ਜਿਵੇਂ ਤੂੰ ਆਪਣੇ ਭਗਤਾਂ ਦੀ ਲਾਜ ਰੱਖਦਾ ਨਾ, ਇਸ ਤਰ੍ਹਾਂ ਮੋਹੇ ਮਸਕੀਨ ਪ੍ਰਭ ਨਾਮ ਆਧਾਰ, ਖਟਣ ਕੋ ਹਰ ਹਰ ਰੋਜ਼ਗਾਰ। ਮੈਨੂੰ ਮਸਕੀਨ ਨੂੰ, ਨਿਮਾਣੇ ਨੂੰ, ਦੀਨ ਨੂੰ, ਅਨਾਥ ਨੂੰ ਆਪਣੀ ਚਰਨ ਸ਼ਰਨ ਵਿੱਚ ਰੱਖ ਲੈ, ਜਿਵੇਂ ਭਗਤਾਂ ਦੀ ਰਾਖੀ ਕਰਦਾ ਮੇਰੀ ਵੀ ਰਾਖੀ ਕਰ।
ਸੁਨ ਬਾਬਰੀ ਸੇਵ ਠਾਕੁਰ ਨਾਥ ਪੁਰਾਣਾ।
ਉਹ ਮੇਰੇ ਬਾਬਰੇ ਹੋ ਮਨ, ਸੰਸਾਰ ਦੀਆਂ ਵਸਤੂਆਂ ਪਦਾਰਥ ਪਾ ਕੇ ਪਾਗਲ ਹੋਏ ਹੋਏ ਮਨ, ਪਰਮਾਤਮਾ ਦੀ ਸੇਵਾ ਕਰ, ਉਹ ਪ੍ਰਾਣਾਂ ਦਾ ਮਾਲਕ ਹੈ, ਸਾਰੇ ਜੀਵ ਜਗਤ ਦਾ ਨਾਥ ਹੈ, ਮਾਲਕ ਹੈ।
ਸੁਨ ਬਾਬਰੀ ਜੋ ਆਇਆ ਤਿਸ ਜਾਣਾ।
ਉਹ ਮੇਰੇ ਬੋਲੇ ਹੋਏ ਮਨ ਧਿਆਨ ਨਾਲ ਸੁਣ। ਮਹਾਰਾਜ ਨੇ ਦੇਖੋ ਕਿਤਨੀ ਦਫਾ ਬਾਬਰਾ ਸਫਲ ਤੇ ਬਾਬਰੇ ਨੂੰ ਸੁਣਨ ਵਾਸਤੇ ਪ੍ਰੇਰਨਾ ਕੀਤੀ। ਸੁਣ ਬਾਬਰੇ ਜੋ ਆਇਆ ਤਿਸ ਜਾਣਾ, ਮਾਣ ਨਾ ਕਰ ਕਿ ਮੇਰੇ ਕੋਲ ਬੜਾ ਸਰੀਰਕ ਬਲ ਹੈ, ਮੇਰੇ ਕੋਲ ਬੜਾ ਬੌਧਿਕ ਬਲ ਹੈ, ਮੇਰੇ ਕੋਲ ਬੜਾ ਸੰਸਾਰਕ ਬਲ ਹੈ,
ਤੇ ਮੈਂ ਆਪਣੇ ਬਲ ਨਾਲ ਸਭ ਕੁਝ ਕਰ ਸਕਦਾ ਹਾਂ। ਮਹਾਰਾਜ ਕਹਿੰਦੇ ਮੇਰੇ ਮਨ ਧਿਆਨ ਨਾਲ ਸੋਹਣਾ ਰੂਹੇ ਜ਼ਮੀਨ ਤੇ ਜੋ ਵੀ ਆਇਆ ਨਾ ਉਸਨੇ ਇੱਕ ਦਿਨ ਚਲੇ ਜਾਣਾ ਹੈ।
ਨਿਹਚਲ ਹਬ ਵੈਸੀ ਸੁਣ ਪਰਦੇਸੀ,
ਨਿਸ਼ਚੈ ਕਰਕੇ ਗੱਲ ਜਾਣ ਸਾਰਾ ਸੰਸਾਰ ਵੈਸੀ ਦਾ ਮਤਲਬ ਹੈ ਚਲਾ ਜਾਏਗਾ, ਹਬ ਦਾ ਮਤਲਬ ਹੈ ਸਾਰਾ ਸਾਰਾ ਸੰਸਾਰ ਚਲਾ ਜਾਏਗਾ।
ਸੰਤ ਸੰਗ ਮਿਲ ਰਹੀ ਹੈ
ਇਸ ਕਰਕੇ ਪੁਰਖਾ ਪਰਮਾਤਮਾ ਦਾ ਨਾਮ ਜਪਣ ਵਾਲਿਆਂ ਦੇ ਪਰਮਾਤਮਾ ਪਿਆਰਿਆਂ ਦੀ ਸੰਗਤ ਵਿੱਚ ਰਹਿਣਾ ਚਾਹੀਦਾ ਹੈ।
ਹਰ ਪਾਈਐ ਭਾਗੀ ਸੁਣਦਾ ਰਾਗੀ,
ਇਹ ਮੇਰੇ ਮਨ ਇਸ ਗੱਲ ਨੂੰ ਧਿਆਨ ਨਾਲ ਸੁਣ। ਭਾਗੀ ਸ਼ਬਦ ਹੈ ਨਾ ਬਿੰਦਾ ਰਹਿਤ, ਇਹਦਾ ਅਰਥ ਬਣਦਾ ਕਿਸਮਤ, ਇਸਤਰੀ ਲਿੰਗ ਸ਼ਬਦ ਹੈ ਭਾਗੀ। ਤੇ ਜੇ ਭਾਗੀ ਹੋਵੇ ਬਿੰਦਾ ਸਹਿਤ ਹੋਵੇ ਫਿਰ ਇਹਦਾ ਅਰਥ ਹੁੰਦਾ ਵੱਡੇ ਭਾਗਾਂ ਸਦਕਾ। ਇੱਥੇ ਇਸਤਰੀ ਲਿੰਗ ਹੈ, ਇਹਦਾ ਉਚਾਰਨ ਬਿਲਕੁਲ ਠੀਕ ਹੈ ਜੋ ਸਾਹਿਬ ਜੀ ਨੇ ਆਪਣੀ ਪਾਵਨ ਬਾਣੀ ਚ ਆਖਿਆ ਹੈ। ਮਹਾਰਾਜ ਫਰਮਾਨ ਕਰਦੇ ਨੇ ਹਰ ਪਾਈ ਹੈ ਭਾਗੀ ਵੱਡੀ ਕਿਸਮਤ ਦੁਆਰਾ ਸੁਣ ਬੈਰਾਗੀ, ਤੇ ਪਰਮਾਤਮਾ ਦੇ ਗੁਣ ਸੁਣਦਿਆਂ ਸੁਣਦਿਆਂ ਫਿਰ ਅੰਦਰ ਬੈਰਾਗ ਪੈਦਾ ਹੁੰਦਾ, ਸੰਸਾਰ ਪ੍ਰਤੀ ਉਦਾਸੀ ਪੈਦਾ ਹੁੰਦੀ ਆ।
ਚਰਨ ਪ੍ਰਭੂ ਗਹਿ ਰਹੀ ਹੈ
ਪਰਮਾਤਮਾ ਦੇ ਨਾਮ ਨਾਲ ਗਹਿਰੀ ਸਾਂਝ ਬਣਾਈ ਰੱਖ, ਜਿਵੇਂ ਹੱਥਾਂ ਨਾਲ ਗੁਰੂ ਦੇ ਚਰਨ ਫੜੀ ਰੱਖੀ ਦੇ ਨੇ ਇਸ ਤਰ੍ਹਾਂ ਹਿਰਦੇ ਨਾਲ। ਚਰਨ ਦਾ ਮਤਲਬ ਨਾਮ ਹੀ ਹੈ ਗੁਰੂ ਦਾ, ਗੁਰੂ ਦਾ ਨਾਮ ਸਿਮਰਦਾ ਰਹਿ ਜੁੜਿਆ ਰਹਿ ਜੁੜੇ ਰਹਿਣਾ ਚਾਹੀਦਾ ਹੈ।
ਇਹੋ ਮਨ ਦੀਜੈ ਸੰਕ ਨਾ ਕੀਜੈ ਗੁਰਮੁਖ ਤਜ ਬਹੁ ਮਾਣਾ,
ਗੁਰਮੁਖ ਹੋ ਇਹ ਆਪਣਾ ਹਿਰਦਾ ਗੁਰੂ ਚਰਨਾਂ ਵਿੱਚ ਭੇਟਾ ਕਰਦੇ, ਆਪਣਾ ਮਾਨ ਛੱਡ ਤੇ ਗੁਰਮੁਖ ਹੋ ਕੇ ਨਿਸੰਦੇਹ ਗੁਰੂ ਦੇ ਸਾਹਮਣੇ ਆਪਣਾ ਆਪਾ ਸਮਰਪਿਤ ਕਰਦੇ।
ਨਾਨਕ ਦੀਨ ਭਗਤ ਭਵ ਤਾਰਨ ਤੇਰੇ ਕਿਆ ਗੁਣ ਆਖ ਵਖਾਣਾ।
ਪਰ ਸਾਹਿਬ ਤੋਂ ਮੁਖਾਤਬ ਹੁੰਦਿਆਂ ਕਹਿੰਦੇ ਹੇ ਨਿਰੰਕਾਰ ਮੈਂ ਬੜਾ ਦੀਨ ਹਾਂ, ਬੜਾ ਗਰੀਬ ਹਾਂ, ਬੜਾ ਨਿਮਾਣਾ ਨਿਪਾਣਾ ਹਾਂ, ਤੇ ਤੂੰ ਆਪਣੇ ਪਿਆਰਿਆਂ ਨੂੰ ਭਗਤਾਂ ਨੂੰ ਸੰਸਾਰ ਸਾਗਰ ਤੋਂ ਪਾਰ ਕਰਨ ਵਾਲਾ ਹੈ, ਅਵਗੁਣਾਂ ਦੇ ਸਾਗਰ ਤੋਂ ਪਾਰ ਕਰਨ ਵਾਲਾ ਹੈ, ਕੁਸੁੰਬੇ ਦੇ ਰੰਗ ਚੋਂ ਕੱਢ ਕੇ ਮਜੀਠ ਰੰਗ ਵਿੱਚ ਰੰਗਣ ਵਾਲਾ ਹੈ। ਮੈਂ ਨਿਮਾਣਾ ਅਲਪ ਬੁੱਧੀ ਕਰਕੇ ਤੇਰੀ ਮਹਾਂਗੁਣਾਂ ਨੂੰ ਕੀ ਬਿਆਨ ਕਰਾਂ।
ਸੁਣ ਬਾਬਰੇ ਕਿਆ ਕੀਚਾ ਕੂੜਾ ਮਾਨੋ,
ਉਹ ਮੇਰੇ ਬਾਬਰੇ ਮਨ ਧਿਆਨ ਨਾਲ ਸੁਣ, ਇਹ ਅਵਗੁਣਾਂ ਦਾ ਤੇ ਬਿਨਾਂ ਕਾਰਨ ਵਰਤੋਂ ਵਿੱਚ ਨਾ ਆਉਣ ਵਾਲੀਆਂ ਵਸਤੂਆਂ ਦਾ ਜੋ ਨਾਲ ਨਹੀਂ ਜਾਂਦੀਆਂ ਇਸ ਦਾ ਮਾਣ ਕੀ ਕਰਨਾ ਹੈ।
ਬਾਬਰੇ ਹਬ ਵੈਸੀ ਗਰਭ ਗੁਮਾਨੋ,
ਫਿਰ ਇੱਕ ਦਿਨ ਐਸਾ ਆਵੇਗਾ ਪੁਰਖਾ ਭਾਵੇਂ ਵੱਡੀ ਅਟਾਰੀ ਵਿੱਚ ਵਾਸ ਕਰਦਾ ਵੇ ਇਹ ਮਾਣ ਮੁੱਕ ਜਾਏਗਾ ਤੇ ਤੂੰ ਖਾਕ ਬੋਗ ਹੋ ਜਾਏਗਾ। ਕਬੀਰ ਸਾਹਿਬ ਦੇ ਬੋਲ ਵੀ ਕਾਬਲੇ ਸੁਨੀਦਨ ਹਨ। ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ ਫਿਰ ਕੀ ਹੋਵੇਗਾ ਉੱਪਰ ਜਾਮੇ ਘਾਸ, ਨਿਵਾਣਾ ਨਿਪਾਣਾ ਘਾ ਤੇਰੇ ਤੋਂ ਉੱਤੇ ਹੋ ਜਾਵੇਗਾ ਤੇ ਤੂੰ ਗਹਿਰਾ ਖਾਈ ਵਿੱਚ ਚਲਾ ਜਾਵੇਗਾ। ਇਸ ਲਈ ਮੇਰੇ ਸਾਹਿਬ ਫਰਮਾਨ ਕਰਦੇ ਨੇ ਪੁਰਖਾ ਐਵੇਂ ਮਾਣ ਨਾ ਕਰ।
ਨਿਚਲ ਹਬ ਜਾਣਾ ਮਿਥਿਆ ਮਾਣਾ ਸੰਤ ਪ੍ਰਭੂ ਹੋਏ ਦਾਸਾ,
ਇਹ ਨਿਸ਼ਚੈ ਕਰਕੇ ਜਾਣ ਸੰਸਾਰ ਤੋਂ ਜਾਣਾ ਹੈ ਤੇ ਸੰਸਾਰ ਦੀਆਂ ਵਸਤੂਆਂ ਦਾ ਮਾਣ ਕਰਨਾ ਬੇਜਾ ਕਰਮ ਹੈ।
ਜੀਵਤ ਮਰੀਐ ਭਾਉ ਜਲ ਤਰੀਐ ਜੇ ਥੀ ਵੈ ਕਰਮ ਲਿਖਿਆ ਸਾ,
ਇਸ ਲਈ ਜਿਉਂਦਿਆਂ ਜੀਵ ਹੰਗਤਾ ਵੱਲੋਂ ਮਮਤਾ ਵੱਲੋਂ ਜੀਵਦਿਆਂ ਆਪਣੇ ਹੰਕਾਰ ਵੱਲੋਂ ਜਿਹੜਾ ਮਰ ਜਾਂਦਾ ਹੈ ਉਹ ਸੰਸਾਰ ਦੇ ਦੁੱਖ ਸਾਗਰ ਤੇ ਤਰ ਜਾਂਦਾ, ਪਰ ਇਹ ਅਵਸਥਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੇ ਮਸਤਕ ਤੇ ਭਾਗ ਲਿਖਿਆ ਹੋਇਆ ਪ੍ਰਗਟ ਹੁੰਦਾ ਹੈ। जो निर्माणता नाल गुरु चरणों नाल जुड़दे हन।
गुरु सेवी जय अमृत पीजा जिस लाभ हिस्सा जिते आनो।
वो ऐसा पुरख वड्डे भागा वाला हुंदा जिहड़ा गुरु की सेवा करदा। करनी चाहीदी है गुरु की सेवा, तो नाम रूपी अमृत जल हमेशा पान करना चाहीदा है, फिर सहज समाध बन जाती है।
नानक शरण पया हर द्वारा हौ बल बल साधको रिबानो।
निरंकार मैं तेरी चरण शरण विच हां, ते तेरे नाम को तेरे चरणों तो बल बल कुर्बान जांदा हां।
बावरे मत जाने प्रभ मैं पाया।
सब कर्म जे सेवा कर दे सिमरन कर दे कूड़े अवगुण कुसुंबे का त्याग कर दे परमात्मा की प्राप्ति हो गई है ना, फिर भी मान ना करके मैं आप पा लिया। ये मान ना कर, मेरे साहब जी के बोल होर भी ने, मन तू मत मान करें जे हों किस जानदा गुरमुख निमाने हो।
सुन बावरे थियो रे जिनी प्रभ ध्याया।
हाँ चल होर जे कुछ नहीं होंदा ता एना जरूर कर ले, मेरे बावरे मन ऐसे पुरखां दी धूड़ हो जा, ऐसे पुरखां दी धूड़ मस्तक ते ला जिन्होंने करता पुरख का नाम जपया है।
जिन प्रभ ध्याया तिन सुख पाया वड़ भागी दर्शन पाईया।
जिन्होंने करता पुरख का नाम जपया है उन्होंने आत्म सुख प्राप्त किया, जो कदे दुख विच नहीं बदलिया वड्डिया भागा नाल ऐसे जुड़े हुए पुरखों का दर्शन भी प्राप्त होंदा है।
यो निमाना सद कुरबाना सगला आप मिटाइया।
आप निमाणा हो जा तो नाम जपन वालों तो सदा कुर्बान होंगे, अपना भाव आपा भाव मिटाना चाहिदा है।
ओह धन भाग सुधा जिन प्रभ लद्दा हम तिस पाहे आप विचाया।
वड्डे भागा वाले मनुख ने उन्होंने भाग अमृतमयी हैं, शुद्ध भाग ने उन्होंने जिन्होंने परमात्मा मिल गया, जिन्होंने संसार का कूड़ा परे करके ते परमात्मा ने अपने हिरदे च लभ लिया, अवगुणा का कूड़ा पासे किया ते गुणा का महारतन करता लभ पाया। बड़े महाबोल ने साहब फरमान करते ने हम तिस पै आप विच आया, मैं उन्हें तो अपना आपा सदके करदा हां कुर्बान करदा हां।
नानक दीन शरण सुख सागर राख लाज अपनाया।
हे निरंकार मैं दीन निमाना हे महा सुखां दे सागर, सारे संसार नू सुख देने वाले सागर साहब तां कहंदे ने जिवें 12 साल छड़ के हजारों साल भी और लगी रहे बरसात ना आए फिर भी सागर च पानी नहीं मुकदा, इस तरह परमात्मा तेरे विचों सुख कभी नहीं मुकदे। जेड़ा तेरे नाल जुड़ जांदा उहदे घरों भी सुख कभी नहीं मुकदे, इसलिए तू सुखां दा सागर है। बड़े महाबोल ने साहब जीआं दे, नानक दीन शरण सुख सागर राख लाज अपनाया। अपनिया की लाज रखने वाला मेरी भी लाज रख के मैनू अपना लै, मैनू अपने चरण शरण विच रख लै, सतगुरु पातशाह मेहरा कर देवन। सारिया ने बड़ी एकाग्रता प्रेम नाल सरवण किया, सारिया ने गुरु बाबा इनायत नाल नवाजन मैं रामुक नाल नवाजन, साडे हिरदे अंदरों अवगुणा का पदार्थों का कुसुंबे रंग का प्यार मुक जाए, शुभ गुणों का सतसंग का ते सिमरन का मजीठा रंग चढ़ जाए, फिर कभी मत्थे ना ऐसी साहब इनायत करन। बारंबार सब का धन्यवाद, पुल चुक दी खिमा, आओ ना आखिरी पंक्तियां का पाठ मिलके करिए।
ओ तन भाग सुधा जिन पाप लद्दा हम तिस पह
आप विचार।
ਨਾਨਕ ਦੀਆ ਸਰਣ ਸੁਖ ਸਾਗਰ ਰਾਖ ਲਾਜ ਆਪਣਾ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।